پیرا سن وزیر پاکھیوں کا موئے پرتاپ کٹائے جیسو ودیو ویرودب جس کے کم ٹگ جائے.
واہ گرو جی کا خالصہ, واہ گرو جی کی فتح. جگو جگ اٹل گر شبد اوتار دین دنیا دے مالک تن تن شری گرو گرنتھ صاحب سچے پاتشاہ جی دے پوتر چرنا چ سندیا ویلے دے سجے ہوئے دیوانا چ حاضریاں پر رہی گرو کا خاص روپ پرم سنمان یوگ ستکار یوگ گرو خالصہ سات سنگت وڈیاں پاگاں والے ہو گریب نواز پاتشاہ دے پوتر چرنا چ نتا پرتی اکتر ہو کے صاحب کمال دسمیش پتا سربنس دانی چٹیاں باجاں والے نیلے دے شاہ سوار تن تن شری گرو گوبند سنگھ صاحب جی مہاراج جی دا پوتر پاون اتہاس بہت ہی شردا بھاونا ادب تے ستکار سہت سربن کر رہے. راجے بھیم چند دا وکیل دسمیش پاتشاہ نو مل کے راجے بھیم چند کول واپس آیا ہے. انہیں دسیا ہے راجا بھیم چند نو کہ دسویں پاتشاہ تیرے کپٹ نو جان گئے نے کیونکہ وہ انتر جامی نے. انہاں نے کہہ دتا ہے کہ اسی اپنا یہ پرشادی ہاتھی نہیں دے سکتے کیونکہ یہ دے نال ساڈیاں سکھاں دیاں بھاوناواں جڑیاں ہوئی ہیں اور اسی اپنے سکھاں نال اس طرح پریم کردے ہیں جویں پرماتما اپنے بھگتاں نال پریم کردا ہے. ہاں جے راجے بھیم چند نو ہاتھی چاہیدا تاں اسی دوسرا ہاتھی اونوں دین واسطے تیار ہاں. راجے بھیم چند نے کہا کہ تُو میرا انہاں نوں ڈراوا نہیں دیتا. کہن لگے ڈراوا تاں دیندے جو ڈر کسے دا مندے ہوئے مندے ہون. او تاں کسے دا ڈر مندے ہی نہیں, ڈر تاں انہاں دے نیڑے تیڑے نہیں کتے فرق دا, او تاں نڈر تے نرپو اوستھا دے مالک نے. اے راجا بھیم چند جے تو شدھ بھاونا رکھدا تے ہو سکدا سی تیری اچھا پوری ہو جاندی. تو بھیم چند نے اپنے خاص وزیراں نال متا پکایا, دسو کس طرح کریے, ایک تاں او میری ریاست وچ رہ رہے نے, میرا انہاں کولوں ٹیکس لینا وی بندا ہے اور میں انہاں کولوں کدے ٹیکس نہیں لیا. میرے دیش وچ رہندے نے اس کر کے انہاں دیاں چیزاں وستواں بھی میں لے سکدا, پر میں تاں انہاں کولوں منگیا سی, منگیا بھی انہاں نے ہاتھ ہی نہیں دتا. تے ہن مینوں اپنی فوج دا دل دا بل وکھاونا پئے گا جاں کوئی تسیں کوئی رستہ دسو گے. وزیر نے سمجھایا راجے بھیم چند نوں, راجا ایہو جیاں گلاں تیرے جے راجیاں نوں نہیں سوبدیاں. راجیاں دا کام ہوندا اپنی پرجا نوں پالنا, نہ کہ انہاں نوں دکھ دینا. تو راجا ہے تے نالے دسویں پاتشاہ نال کی لڑنا, انہاں نال لڑ کے تو کی پراپت کرے گا, کی لابھ ہوئے گا تینوں. ایک ہاتھی دی کی گل ہے, تو ایڈا وڈا راجا ہے تے جے تو انہاں نال لڑے گا تے تیری نندا ہوئے گی, تیرا اپجس ہوئے گا, لوکاں وچ تیرا ترسکار ہوئے گا. جتھے نندا ہوئے گی اتھے جے تو گرو جی تو ہار جائے گا تے ہور بھاری اپمان ہوئے گا. اس کر کے تیرا فائدہ لابھ اسے بچا راج دیتی ہے کہندی ہے کہ تو انہاں نال مترتا بنا کے رکھ. انہاں کول وی فوج ہے, سپاہی نے. اگر آن والے سمے چ کوئی پہاڑی راجا تیرے تے حملہ کردا ہے تا ਤਾਂ ਗੁਰੂ ਜੀ ਤੇਰੀ ਮਦਦ ਕਰ ਸਕਦੇ ਨੇ, ਉਹਨਾਂ ਦੂਜੇ ਹਮਲਾਵਰ ਪਹਾੜੀ ਰਾਜਿਆਂ ਤੋਂ ਤੇਰਾ ਬਚਾਅ ਕਰ ਸਕਦੇ ਨੇ, ਇਸ ਕਰਕੇ ਤੂੰ ਉਹਨਾਂ ਨਾਲ ਆਪਣੀ ਮਿੱਤਰਤਾ ਹੀ ਬਣਾ ਕੇ ਰੱਖ। ਪਰ ਰਾਜਾ ਭੀਮ ਚੰਦ ਬੜਾ ਗਰੂਰ ਵਿੱਚ ਹੈ, ਇਹਨੂੰ ਆਪਣੇ ਰਾਜ ਦਾ, ਆਪਣੀ ਸੰਪਦਾ ਦਾ, ਆਪਣੀ ਵਿਭੂਤੀ ਦਾ ਬੜਾ ਭਾਰੀ ਮਾਣ ਤੇ ਹੰਕਾਰ ਹੈ। ਔਰ ਉਸ ਹੰਕਾਰ ਕਰਕੇ ਉਸ ਵਜ਼ੀਰ ਦੀਆਂ ਕਈਆਂ ਹੋਈਆਂ ਸਿਆਣਪ ਭਰੀਆਂ ਗੱਲਾਂ ਵੀ ਭੀਮ ਚੰਦ ਨੂੰ ਚੰਗੀਆਂ ਨਹੀਂ ਲੱਗੀਆਂ। ਇਹਨੇ ਖੋਟੀ ਬਿਰਤੀ ਧਾਰਨ ਕੀਤੀ ਹੈ, ਔਰ ਉਸੇ ਖੋਟੀ ਬਿਰਤੀ ਨਾਲ ਭੀਮ ਚੰਦ ਗੁਰੂ ਘਰ ਨਾਲ ਪੇਸ਼ ਆ ਰਿਹਾ ਹੈ। ਆਓ ਸਰਵਣ ਕਰੀਏ, ਸਾਹਿਬ ਗੁਰੂ ਕਲਗੀਧਰ ਦਾ ਇਤਿਹਾਸ ਹੈ, ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜ ਕੇ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ ਦੋਏਰਾ ਸੁਨ ਵਜ਼ੀਰ ਪਾਖਿਓ ਕਾ ਹੋਏ ਪ੍ਰਤਾਪ ਕਟਾਏ।
ਸੁਣ ਕੇ ਅੱਗੋਂ ਵਜ਼ੀਰ ਬੋਲਿਆ, ਵਜ਼ੀਰ ਦੀ ਇਹ ਗੱਲ ਸੁਣ ਕੇ ਅੱਗੋਂ ਭੀਮ ਚੰਦ ਬੋਲਿਆ, ਕਹਿਣ ਲੱਗਾ ਹੇ ਵਜ਼ੀਰ ਸੁਣ, ਤੂੰ ਮੇਰਾ ਪ੍ਰਤਾਪ ਨਹੀਂ ਜਾਣਦਾ, ਤੂੰ ਗੁਰੂ ਦੇ ਪ੍ਰਤਾਪ ਦੀ ਤਾਂ ਬੜੀ ਗੱਲ ਕਰ ਰਿਹਾ, ਉਨ੍ਹਾਂ ਦੇ ਜ਼ਾਹੋ ਜਲਾਲ ਦੀ ਤਾਂ ਬੜੀ ਗੱਲ ਕਰ ਰਿਹਾ, ਤੂੰ ਮੇਰਾ ਪ੍ਰਤਾਪ ਕਿਉਂ ਘਟਾ ਕੇ ਦੱਸ ਰਿਹਾ, ਮੇਰੇ ਪ੍ਰਤਾਪ ਨੂੰ ਕਿਉਂ ਘਟਾ ਕੇ ਪੇਸ਼ ਕਰ ਰਿਹਾ।
ਜੇ ਸੋ ਵਧਿਓ ਵਿਰੋਧ ਬੋ ਤਿਸ ਕੇ ਕਿਮ ਠਿਗ ਜਾਏ।
ਇਹਦੇ ਨਾਲ ਮੇਰਾ ਏਡਾ ਵੱਡਾ ਭਾਰੀ ਵਿਰੋਧ ਵੱਧ ਚੁੱਕਾ ਹੈ, ਜਿਨ੍ਹਾਂ ਨੇ ਮੇਰੀ ਕਹੀ ਹੋਈ ਗੱਲ ਨਹੀਂ ਮੰਨੀ। ਮੈਂ ਉਨ੍ਹਾਂ ਕੋਲੋਂ ਹਾਥੀ ਦੀ ਮੰਗ ਭੇਜੀ ਸੀ, ਪਰ ਉਨ੍ਹਾਂ ਨੇ ਅੱਗੋਂ ਸਾਫ ਇਨਕਾਰ ਕਰ ਦਿੱਤਾ ਹੈ। ਹੁਣ ਤਾਂ ਫਿਰ ਮੇਰਾ ਉਨ੍ਹਾਂ ਨਾਲ ਵਿਰੋਧ ਹੀ ਹੈ ਨਾ, ਤੇ ਜਿਨ੍ਹਾਂ ਨਾਲ ਮੇਰਾ ਇੰਨਾ ਭਾਰੀ ਵਿਰੋਧ ਵੱਧ ਚੁੱਕਾ ਹੈ। ਹੇ ਵਜ਼ੀਰ, ਤੂੰ ਕਹਿੰਦਾ ਮੈਂ ਉਨ੍ਹਾਂ ਕੋਲ ਜਾਵਾਂ, ਹੁਣ ਦੱਸ ਮੈਂ ਉਨ੍ਹਾਂ ਕੋਲ ਕਿਵੇਂ ਜਾਵਾਂ, ਮੈਂ ਉਨ੍ਹਾਂ ਦੇ ਚਰਨਾਂ ਵਿਚ ਕਿਵੇਂ ਜਾਵਾਂ ਜਿਨ੍ਹਾਂ ਨਾਲ ਮੇਰਾ ਇੰਨਾ ਭਾਰੀ ਵਿਰੋਧ ਵੱਧ ਚੁੱਕਾ ਹੈ।
ਜੋ ਪਈ ਹਮ ਠਾਕੁਰ ਕੀ ਭਗਤ ਕਰਨ ਤੇ।
ਨਾਲੇ ਅਸੀਂ ਆਪਣੇ ਠਾਕੁਰ ਦੀ ਭਗਤੀ ਕਰਦੇ ਹਾਂ। ਠਾਕੁਰ ਇਹ ਪੱਥਰਾਂ ਦੀਆਂ ਮੂਰਤੀਆਂ ਨੂੰ ਕਹਿੰਦੇ ਨੇ, ਕਹਿੰਦੇ ਜੀ ਅਸੀਂ ਤਾਂ ਆਪਣੇ ਠਾਕੁਰ ਜੀ ਦੀ ਭਗਤੀ ਕਰਦੇ ਹਾਂ, ਪੁੱਤਾਂ ਦੀ ਮੂਰਤੀਆਂ ਦੀ ਪੂਜਾ ਕਰਦੇ ਹਾਂ।
ਰੱਬ ਪ੍ਰਤਿਮਾ ਤੋਂ ਨਿਚਰ ਚੰਤੇ,
ਪ੍ਰਮਾਤਮਾ ਦੀਆਂ, ਭਗਵਾਨ ਦੀਆਂ ਅਸੀਂ ਮੂਰਤੀਆਂ ਬਣਾਈਆਂ ਨੇ। ਪ੍ਰਤਿਮਾ ਕਹਿੰਦੇ ਨੇ ਮੂਰਤੀਆਂ ਨੂੰ, ਜਿਹੜੀਆਂ ਅਸੀਂ ਮੂਰਤੀਆਂ ਬਣਾਈਆਂ ਨੇ ਆਪਣੇ ਭਗਵਾਨ ਦੀਆਂ, ਉਸ ਭਗਵਾਨ ਦੀਆਂ ਮੂਰਤੀਆਂ ਅੱਗੇ ਅਸੀਂ ਸਭ ਕੁਝ ਅਰਚਨ ਕਰਦੇ ਹਾਂ, ਉਨ੍ਹਾਂ ਦੀ ਅਰਚਨਾ ਕਰਦੇ ਹਾਂ, ਉਨ੍ਹਾਂ ਦੀ ਪੂਜਾ ਕਰਦੇ ਹਾਂ।
ਜੇ ਸੈਲਨ ਕੀ ਸਭ ਠਕੁਰਾਏ ਪੂਜੈ ਸਾਲਗ ਰਾਮ ਸਦਾਏ।
ਜਿੰਨੇ ਪਹਾੜਾਂ ਦੀ ਜਿੰਨੀ ਠਕੁਰਾਈ ਹੈ, ਯਾਨੀ ਕਿ ਜਿੰਨੇ ਰਾਜੇ ਨੇ ਪਹਾੜਾਂ ਦੇ, ਪਹਾੜੀ ਰਿਆਸਤਾਂ ਦੇ ਜਿੰਨੇ ਰਾਜੇ ਨੇ, ਚਾਹੇ ਉਹ ਕਿਰਪਾਲ ਕਟੋਚੀਆ ਹੈ, ਚਾਹੇ ਉਹ ਗੜਵਾਲੀਆ ਰਾਜਾ ਹੈ, ਚਾਹੇ ਉਹ ਡਡਵਾਲ ਰਿਆਸਤ ਦਾ ਰਾਜਾ ਹੈ, ਚਾਹੇ ਉਹ ਸ੍ਰੀਨਗਰ ਦਾ ਰਾਜਾ ਹੈ, ਇਹ ਜਿੰਨੇ ਰਾਜੇ ਨੇ ਇਹ ਸਾਰੇ ਠਾਕੁਰਾਂ ਦੀ ਪੂਜਾ ਕਰਦੇ ਨੇ। ਯਾਨੀ ਕਿ ਸਾਲਗ੍ਰਾਮ ਗੰਡਕਾ ਨਦੀ ਚੋਂ ਨਿਕਲਣ ਵਾਲਾ ਇੱਕ ਕਾਲੇ ਰੰਗ ਦਾ ਪੱਥਰ ਹੁੰਦਾ, ਜਿਹਨੂੰ ਇਹ ਸਾਲਗ੍ਰਾਮ ਕਹਿ ਕੇ ਪੂਜਦੇ ਨੇ, ਤੇ ਕਹਿੰਦੇ ਜੀ ਅਸੀਂ ਸਾਲਗ੍ਰਾਮ ਦੀ ਸਾਰੇ ਪੂਜਾ ਕਰਦੇ ਹਾਂ, ਉਨ੍ਹਾਂ ਦੀ ਆਰਾਧਨਾ ਕਰਦੇ ਹਾਂ।
ਰਾਜਪੂਤਿਆਂ ਬੰਸ ਵਡੇਰੇ,
ਸਾਡਾ ਬੰਸ ਬੜਾ ਵੱਡਾ, ਉੱਚੀ ਸਾਡੀ ਜਾਤ ਹੈ, ਅਸੀਂ ਰਾਜਪੂਤ ਰਾਜੇ ਸਦਾਉਂਦੇ ਹਾਂ, ਰਾਜਪੂਤ ਸਾਡਾ ਜਿਹੜਾ ਹੈ ਉਹ ਵਰਣ ਹੈ, ਛੱਤਰੀ ਵਰਣ ਹੈ।
ਸਦੀਵ ਮੂਰਤਨ ਚੇਰੇ,
ਔਰ ਅਸੀਂ ਸਦਾ ਮੂਰਤੀਆਂ ਦੇ ਚੇਲੇ ਰਹੇ ਹਾਂ। ਸਾਡੇ ਜਿਹੜੇ ਵੱਡੇ ਵਡੇਰੇ ਸੀ ਉਹ ਵੀ ਮੂਰਤੀਆਂ ਦੀ ਸੇਵਾ ਕਰਦੇ ਸੀ, ਮੂਰਤੀਆਂ ਦੀ ਪੂਜਾ ਕਰਦੇ ਸਨ, ਠਾਕੁਰ ਦੀ ਪੂਜਾ ਕਰਦੇ ਰਹੇ ਨੇ।
ਜਿਸ ਕੋ ਤਦ ਅਬ ਨਰਗ ਧਨ ਪਾਤ ਜਾਏ ਕਰੇ ਸਿਰ ਵੈ ਅਰਦਾਸ।
ਹੁਣ ਅਸੀਂ ਆਪਣੇ ਠਾਕੁਰ ਜੀ ਦੀ ਪੂਜਾ ਛੱਡ ਕੇ, ਮੂਰਤੀਆਂ ਦੀ ਪੂਜਾ ਛੱਡ ਕੇ, ਇੱਕ ਮਨੁੱਖ ਦੇ ਸਰੀਰ ਦੀ ਪੂਜਾ ਕਰੀਏ? ਤੇਰੇ ਕਹਿਣ ਦਾ ਇਹ ਮਤਲਬ ਹੈ, ਵਜ਼ੀਰ ਨੂੰ ਕਹਿ ਰਿਹਾ ਭੀਮ ਚੰਦ, ਇਹ ਕਿਵੇਂ ਹੋ ਸਕਦਾ ਕਿ ਅਸੀਂ ਹੁਣ ਕਿਸੇ ਮਨੁੱਖ ਦੇ ਸਰੀਰ ਦੀ ਪੂਜਾ ਕਰੀਏ? ਗੁਰੂ ਗੋਬਿੰਦ ਸਿੰਘ ਤਾਂ ਸਰੀਰ ਕਰਕੇ ਨੇ ਨਾ, ਮਾਨਵੀ ਸਰੀਰ ਉਨ੍ਹਾਂ ਨੇ ਧਾਰਨ ਕੀਤਾ, ਤੇ ਅਸੀਂ ਉਨ੍ਹਾਂ ਦੇ ਕੋਲ ਜਾ ਕੇ ਕਿਵੇਂ ਅਰਦਾਸਾਂ ਕਰੀਏ? ਅਸੀਂ ਤਾਂ ਹਮੇਸ਼ਾ ਮੂਰਤੀਆਂ ਅੱਗੇ ਅਰਦਾਸਾਂ ਕੀਤੀਆਂ, ਮੂਰਤੀਆਂ ਨੂੰ ਭੋਗ ਲਵਾਏ ਨੇ, ਠਾਕੁਰ ਜੀ ਦੀ ਸਦਾ ਸੇਵਾ ਕੀਤੀ, ਆਰਾਧਨਾ ਕੀਤੀ ਹੈ, ਉਹਨਾਂ ਨੂੰ ਛੱਡ ਕੇ ਅਸੀਂ ਕਿਸੇ ਮਨੁੱਖ ਦੀ ਪੂਜਾ ਕਿਵੇਂ ਕਰੀਏ?
ਇਸ ਪ੍ਰਕਾਰ ਨੇ ਲਾਇਕ ਮੁਕੂ,
ਇਸ ਤਰ੍ਹਾਂ ਦਾ ਇਹ ਕੰਮ ਮੇਰੇ ਲਈ ਲਾਇਕ ਨਹੀਂ। ਭੀਮ ਚੰਦ ਕਹਿੰਦਾ ਮੇਰੇ ਲਾਇਕ ਨਹੀਂ ਇਹ ਕੰਮ, ਜਿਹੜਾ ਕੰਮ ਤੁਸੀਂ ਕਰਨ ਵਾਸਤੇ ਵਜ਼ੀਰ ਜੀ ਮੈਨੂੰ ਕਹਿ ਰਹੇ ਹੋ।
ਅਪਰ ਬਾਤ ਸਮਝਾਵੋ ਤੁਕ,
ਇੱਕ ਗੱਲ ਮੈਂ ਤੈਨੂੰ ਹੋਰ ਸਮਝਾ ਦਿਆਂ, ਜੇ ਤੇਰੇ ਦਿਮਾਗ ਵਿਚ ਇਹ ਗੱਲ ਨਾ ਹੋਵੇ ਵਜ਼ੀਰ, ਤਾਂ ਮੈਂ ਇੱਕ ਗੱਲ ਤੈਨੂੰ ਹੋਰ ਸਮਝਾ ਦਿਆਂ ਜਿਹੜੀ ਤੇਰੇ ਪੱਲੇ ਪੈ ਜਾਏ।
ਸੈਲਪਤੀ ਸਿੱਖ ਨਾ ਕੋ, ਗੁਰੂ ਸਮੀਪ ਨਾ ਪਹੁੰਚੈ ਸੋ।
ਜਿੰਨੇ ਪਹਾੜੀ ਰਾਜੇ ਨੇ, ਪਹਾੜੀ ਰਿਆਸਤਾਂ ਦਾ ਕੋਈ ਵੀ ਰਾਜਾ ਗੁਰੂ ਦਾ ਸਿੱਖ ਨਹੀਂ ਹੈ। ਜਾਂ ਹੋਵੇ ਨਾ ਦੋ ਚਾਰ ਰਾਜੇ ਉਹਨਾਂ ਦੇ ਸਿੱਖ ਹੋਣ, ਤੇ ਉਹਨਾਂ ਨੂੰ ਵੇਖ ਕੇ ਮੈਂ ਵੀ ਸਿੱਖ ਬਣ ਜਾ, ਐਸਾ ਤਾਂ ਹੈ ਹੀ ਨਹੀਂ। ਜਿੰਨੇ ਪਹਾੜੀ ਰਾਜੇ ਨੇ, ਪਹਾੜੀ ਰਿਆਸਤਾਂ ਦੇ ਰਾਜੇ ਨੇ, ਉਹਨਾਂ ਵਿਚੋਂ ਕੋਈ ਵੀ ਗੁਰੂ ਦਾ ਸਿੱਖ ਨਹੀਂ ਹੈ। ਕੋਈ ਗੁਰੂ ਜੀ ਦੇ ਕੋਲ ਪਹੁੰਚ ਕੇ ਉਹਨਾਂ ਦੀ ਸੇਵਾ ਪੂਜਾ ਨਹੀਂ ਕਰਦਾ।
ਆਪਣਾ ਬਦਨ ਕੀ ਰੀਤ ਚਲੰਤੀ,
ਸਾਰੇ ਪਹਾੜੀ ਰਾਜੇ ਆਪਣੇ ਵਡੇਰਿਆਂ ਦੀ ਮਰਿਆਦਾ ਅਨੁਸਾਰ ਚੱਲਦੇ ਨੇ, ਜੋ ਉਹਨਾਂ ਦੇ ਬਜ਼ੁਰਗਾਂ ਦੀ ਮਰਿਆਦਾ ਹੈ, ਜਿਵੇਂ ਉਹ ਠਾਕੁਰ ਪੂਜਾ ਕਰਦੇ ਰਹੇ ਨੇ, ਮੂਰਤੀਆਂ ਦੀ ਪੂਜਾ ਕਰਦੇ ਰਹੇ ਨੇ, ਉਸੇ ਤਰ੍ਹਾਂ ਇਹ ਵੀ ਅੱਗੋਂ ਉਸੇ ਪੂਜਾ ਦੇ ਵਿਚ ਅਰਚਨਾ ਚ ਲੱਗੇ ਹੋਏ ਨੇ, ਆਪਣੇ ਵੱਡਿਆਂ ਦੀ ਬਜੁਰਗਾਂ ਦੀ ਰੀਤ ਅਨੁਸਾਰ ਚੱਲਦੇ ਹਨ।
ਪ੍ਰਤਿਮਾ ਕੀ ਪੂਜ ਕਰੰਤੀ,
ਸਾਰੇ ਮੂਰਤੀਆਂ ਦੀ ਪੂਜਾ ਕਰਦੇ ਨੇ, ਕੋਈ ਮੂਰਤੀ ਪੂਜਾ ਦਾ ਤਿਆਗ ਨਹੀਂ ਕਰ ਸਕਦਾ।
ਮੈਂ ਇਕਲੀ ਨਿਜ ਮਤ ਛੋਰ, ਕੈਸੇ ਬਨੋ ਸਿੱਖ ਗੁਰ ਔਰ।
ਇਹ ਵਜ਼ੀਰ ਜੀ ਇਹ ਦੱਸੋ ਕਿ ਮੈਂ ਇਕੱਲਾ ਹੀ ਆਪਣਾ ਮਤ ਛੱਡ ਕੇ, ਮੇਰਾ ਮਤ ਵੀ ਪ੍ਰਤਿਮਾ ਦੀ ਪੂਜਾ ਕਰਨੀ, ਮੂਰਤੀ ਪੂਜਾ ਕਰਦੇ ਆ, ਸਾਡੇ ਵੀ ਵੱਡੇ ਵਡੇਰੇ ਕਰਦੇ ਰਹੇ ਨੇ, ਤੇ ਬਾਕੀ ਦੇ ਜਿਹੜੇ ਪਹਾੜੀ ਰਾਜੇ ਨੇ ਉਹ ਵੀ ਇਹੀ ਪੂਜਾ ਕਰਦੇ ਨੇ, ਹੁਣ ਮੈਂ ਇਕੱਲਾ ਹੀ ਪ੍ਰਤਿਮਾ ਦੀ ਪੂਜਾ ਛੱਡ ਕੇ, ਮੂਰਤੀ ਪੂਜਾ ਛੱਡ ਕੇ, ਮੈਂ ਆਪਣਾ ਮਤ ਛੱਡ ਕੇ ਕਿਵੇਂ ਗੁਰੂ ਦਾ ਸਿੱਖ ਬਣਾ, ਕਿਵੇਂ ਉਹਨਾਂ ਦੇ ਕੋਲ ਜਾ ਕੇ ਮੈਂ ਉਹਨਾਂ ਦੀ ਸਿੱਖੀ ਧਾਰਨ ਕਰਾਂ?
ਗਿਰਪਤੀ ਸਗਰੇ ਹੱਸ ਬਖਾਨੈ,
ਜੇ ਮੈਂ ਉਹਨਾਂ ਦਾ ਸਿੱਖ ਬਣ ਗਿਆ ਤੇ ਮੇਰੇ ਨਾਲ ਦੇ ਜਿੰਨੇ ਪਹਾੜੀ ਰਾਜੇ ਨੇ ਉਹ ਸਾਰੇ ਮੇਰਾ ਮਖੌਲ ਉਡਾਉਣਗੇ। ਆਮ ਕਰਕੇ ਅੱਜ ਦੇ ਵਰਤਮਾਨ ਦੇ ਅਜੋਕੇ ਸਮੇਂ ਵਿਚ ਵੀ ਅਸੀਂ ਬਹੁਤ ਸਾਰੀਆਂ ਰੀਤੀਆਂ ਦੀ ਪਾਲਣਾ ਕਰਦੇ ਹਾਂ, ਐਸਾ ਕਹਿ ਕੇ ਜੀ ਸਾਡੇ ਵਡੇਰਿਆਂ ਦੀ ਰੀਤ ਹੈ, ਸਾਡੇ ਵਡੇਰਿਆਂ ਵਿਚ ਇਸ ਤਰ੍ਹਾਂ ਹੁੰਦਾ ਆਇਆ, ਤੇ ਕਈ ਵਾਰੀ ਉਹ ਵਡੇਰਿਆਂ ਦੀਆਂ ਰੀਤਾਂ ਅਸੀਂ ਨਿਭਾਉਂਦੇ ਹਾਂ, ਗੁਰਮਤ ਦੀਆਂ ਰੀਤਾਂ ਜਿਹੜੀਆਂ ਹਨ ਉਹਨਾਂ ਨੂੰ ਤਿਲਾਂਜਲੀ ਦੇ ਦਿੰਦੇ ਹਾਂ, ਗੁਰਮਤ ਦੀਆਂ ਜਿਹੜੀਆਂ ਮਰਿਆਦਾਵਾਂ ਨੇ ਉਹਨਾਂ ਦਾ ਖੰਡਨ ਕਰ ਦਿੰਦੇ ਹਾਂ ਵੀ ਚਲੋ ਗੁਰਮਤ ਤਾਂ ਕੋਈ ਗੱਲ ਨਹੀਂ ਛੱਡ ਵੀ ਸਕਦੇ ਹਾਂ, ਪਰ ਆਪਣੇ ਵਡੇਰਿਆਂ ਦੀ ਜਿਹੜੀ ਇਹ ਰੀਤ ਆ ਉਹ ਨਹੀਂ ਅਸੀਂ ਛੱਡ ਸਕਦੇ। ਇਹ ਅੱਜ ਵੀ ਹੋ ਰਿਹਾ। ਰਾਜਾ ਭੀਮ ਚੰਦ ਵੀ ਉਸੇ ਸੋਚ ਦਾ ਧਾਰਨੀ ਸੀ, ਕਹਿੰਦਾ ਜੀ ਮੈਂ ਆਪਣੇ ਬਜ਼ੁਰਗਾਂ ਦੀ ਰੀਤ ਕਿਵੇਂ ਛੱਡਦਾ, ਮੂਰਤੀ ਪੂਜਾ ਠਾਕੁਰ ਪੂਜਾ ਕਿਵੇਂ ਛੱਡ ਦਿਆਂ, ਜੇ ਮੈਂ ਇਕੱਲਾ ਗੁਰੂ ਦਾ ਸਿੱਖ ਬਣਦਾ ਉਹਨਾਂ ਦੇ ਕੋਲ ਜਾ ਕੇ, ਤੇ ਮੇਰੇ ਨਾਲ ਦੇ ਜਿੰਨੇ ਪਹਾੜੀ ਰਾਜੇ ਨੇ ਉਹ ਸਾਰੇ ਮੇਰਾ ਮਖੌਲ ਉਡਾਉਣਗੇ, ਉਹ ਸਾਰੇ ਮੇਰੇ ਨਾਲ ਮਜ਼ਾਕ ਕਰਨਗੇ।
ਗੱਜ ਲੈ ਬੇਤ ਸਿੱਖ ਪਛਾਣੈ,
ਉਹ ਸਾਰੇ ਆਖਣਗੇ ਕਿ ਰਾਜਾ ਭੀਮ ਚੰਦ ਗੁਰੂ ਦਾ ਸਿੱਖ ਤਾਂ ਬਣਿਆ ਕਿਉਂਕਿ ਇਹਨੇ ਗੁਰੂ ਕੋਲੋਂ ਹੱਥ ਹੀ ਲੈਣਾ ਸੀ, ਏਦਾਂ ਕਹਿ ਕੇ ਮਖੌਲ ਉਡਾਣਗੇ ਮੇਰਾ ਕਿ ਰਾਜਾ ਭੀਮ ਚੰਦ ਗੁਰੂ ਦਾ ਸਿੱਖ ਤਾਂ ਬਣਿਆ ਕਿਉਂਕਿ ਇਹਨੇ ਗੁਰੂ ਕੋਲੋਂ ਹੱਥ ਹੀ ਲੈਣਾ ਸੀ, ਹੱਥ ਹੀ ਲੈਣ ਵਾਸਤੇ ਗੁਰੂ ਦਾ ਸਿੱਖ ਬਣਿਆ।
ਜਬੈ ਕਦਾਚਿਤ ਬਣੈ ਸਮਾਜਾ,
ਜੇ ਕਦਾਚਿਤ ਕਿਤੇ ਸਾਰਾ ਸਮਾਜ ਇਕੱਠਾ ਹੁੰਦਾ ਹੈ, ਮੇਰੇ ਜਿੰਨੇ ਨਾਲ ਦੇ ਰਾਜੇ ਨੇ ਪਹਾੜੀ ਉਹ ਸਾਰੇ ਇਕੱਠੇ ਹੁੰਦੇ ਨੇ,
ਇਹ ਨਿਜ ਧਰਮ ਵਿਖੇ ਦੇਡ ਰਾਜਾ,
ਜਿਹੜੇ ਆਪਣੇ ਧਰਮ ਦੇ ਵਿਚ ਪੱਕੇ ਰਾਜੇ ਨੇ, ਜਿਨ੍ਹਾਂ ਨੂੰ ਆਪਣਾ ਧਰਮ ਪਿਆਰਾ ਹੈ, ਜਿਹੜੇ ਆਪਣੇ ਸਹਿਤ ਸਵੈ ਧਰਮ ਦੇ ਵਿਚ ਪਰਪੱਕ ਹਨ।
ਮੋਕੋ ਕੈ ਤਰਕ ਨਾ ਸਾਥੀ, ਕਰ ਲਾਲਚ ਲੈ ਬੇਤ ਹਾਥੀ,
ਸਾਰੇ ਮੇਰੇ ਤੇ ਤਰਕ ਕਰਨਗੇ, ਉਹ ਸਾਰੇ ਮੇਰੇ ਤੇ ਤਰਕ ਕਰਦਿਆਂ ਮੈਨੂੰ ਇਹ ਕਹਿਣਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲੋਂ ਪ੍ਰਸ਼ਾਦੀ ਹਾਥੀ ਲੈਣ ਵਾਸਤੇ ਰਾਜੇ ਭੀਮ ਚੰਦ ਨੇ ਆਪਣਾ ਧਰਮ ਛੱਡ ਦਿੱਤਾ, ਮੈਨੂੰ ਲਾਹਨਤਾਂ ਪਾਉਣਗੇ, ਤਰਕਾਰਾਂ ਪਾਉਣਗੇ ਵੀ ਇਹਨੇ ਆਪਣਾ ਧਰਮ ਹਾਥੀ ਦੇ ਲੋਭ ਪਿੱਛੇ ਛੱਡ ਦਿੱਤਾ। ਇਦਾਂ ਦੀਆਂ ਉਹ ਤਰਕਣਾ ਮੇਰੇ ਤੇ ਕਰਨਗੇ।
ਬਣਿਓ ਜਾਏ ਸਾਹਿਬ ਕੋ ਸਿੱਖ,
ਇਹਨਾਂ ਨੇ ਕਹਿਣਾ ਕਿ ਵੇਖੋ ਜਾ ਕੇ ਸਾਹਿਬ ਦਾ ਸਿੱਖ ਬਣ ਗਿਆ, ਗੁਰੂ ਦਾ ਸਿੱਖ ਬਣ ਗਿਆ ਹਾਥੀ ਲੈਣ ਵਾਸਤੇ।
ਇਸ ਪ੍ਰਕਾਰ ਹੈ ਬਾਤ ਭਵਿੱਖ,
ਇਸ ਤਰ੍ਹਾਂ ਦੀਆਂ ਗੱਲਾਂ ਆਉਣ ਵਾਲੇ ਸਮੇਂ ਚ ਹੋਣਗੀਆਂ। ਮੇਰੇ ਨਾਂ ਲੈ ਕੇ ਲੋਕ ਮਖੌਲ ਉਡਾਇਆ ਕਰਨਗੇ, ਬਾਕੀ ਦੇ ਰਾਜੇ ਮੇਰੇ ਤੇ ਤਰਕ ਕਰਿਆ ਕਰਨਗੇ, ਦਲੀਲ ਦਿਆ ਕਰਨਗੇ ਕਿ ਇਹਨਾਂ ਨੇ ਧਰਮ ਛੱਡ ਦਿੱਤਾ ਹੈ, ਆਪਣੇ ਧਰਮ ਦਾ ਤਿਆਗ ਕਰ ਦਿੱਤਾ ਹੈ, ਤਿਰਕਾਰ ਹੈ ਰਾਜੇ ਭੀਮ ਚੰਦ ਦੇ। ਇੱਦਾਂ ਦੀਆਂ ਗੱਲਾਂ ਆਉਣ ਵਾਲੇ ਸਮੇਂ ਵਿਚ ਭਵਿੱਖਤ ਵਿਚ ਹੋਣਗੀਆਂ।
ਲਖੈ ਕਲੰਕਤ ਕੁਲ ਇਨਕੀਨਤ,
ਸਾਰੇ ਜਾਣਨਗੇ ਕਿ ਰਾਜੇ ਭੀਮ ਚੰਦ ਨੇ ਆਪਣੇ ਕੁਲ ਨੂੰ ਕਲੰਕਤ ਕਰ ਦਿੱਤਾ, ਇਹਨੇ ਆਪਣੇ ਕੁਲ ਦੇ ਨਾਂ ਨੂੰ ਦਾਗ ਲਾ ਦਿੱਤਾ, ਕੁਲ ਦਾ ਇਹ ਕਲੰਕੀ ਹੈ।
ਤੂੰ ਮਤ ਲੈ ਬਨੋ ਨੈ ਹੀਨਤ,
ਏ ਵਜ਼ੀਰ ਤੇਰੀ ਮਤ ਲੈ ਕੇ ਮੈਂ ਏਦਾਂ ਦਾ ਨਹੀਂ ਬਣਨਾ ਚਾਹੁੰਦਾ ਕਿ ਮੈਂ ਆਪਣੇ ਭਾਈਚਾਰੇ ਚ ਮੂੰਹ ਵਿਖਾਣ ਜੋਗਾ ਨਾ ਰਹਾਂ। ਮੈਂ ਤੇਰੀ ਮਤ ਨਹੀਂ ਲੈਣੀ, ਕਿਉਂਕਿ ਵਜ਼ੀਰ ਨੇ ਕਿਹਾ ਸੀ ਰਾਜਾ ਤੂੰ ਗੁਰੂ ਕਾ ਸਿੱਖ ਬਣ, ਉਹਨਾਂ ਦਾ ਸੇਵਕ ਬਣ ਕੇ ਜੋ ਮਰਜ਼ੀ ਲੈ ਲੈ ਉਹਨਾਂ ਕੋਲੋਂ, ਪਰ ਜੇ ਤੂੰ ਹੰਕਾਰ ਕਰੇਗਾ ਫਿਰ ਨਹੀਂ ਕੁਝ ਮਿਲਣਾ, ਦੀਨ ਬਣ ਕੇ ਜੋ ਮਰਜ਼ੀ ਲੈ ਲੈ। ਤੂੰ ਵਜ਼ੀਰ ਨੂੰ ਕਹਿ ਰਿਹਾ ਹੁਣ ਭੀਮ ਚੰਦ, ਕਹਿੰਦਾ ਤੇਰੀ ਮਤ ਲੈ ਕੇ ਮੈਂ ਆਪਣੀ ਹਾਨੀ ਨਹੀਂ ਕਰਾਉਣੀ, ਤੇਰੀ ਮਤ ਲੈ ਕੇ ਮੈਂ ਆਪਣਾ ਭਾਈਚਾਰੇ ਦੇ ਵਿਚ ਮੂੰਹ ਕਾਲਾ ਨਹੀਂ ਕਰਾਉਣਾ।
ਅਜ਼ਮਤ ਸਹਿਤ ਜੇ ਗੁਰੂ ਬਤਾਵੈ, ਇਹ ਪ੍ਰਤੀਤ ਨੇ ਮੁਕ ਆਵੈ।
ਭੀਮ ਚੰਦ ਨੇ ਇਕ ਬੜੀ ਖੋਟੀ ਗੱਲ ਕਹੀ ਹੈ, ਕਹਿੰਦਾ ਹੇ ਵਜ਼ੀਰ ਜਿਹੜਾ ਤੂੰ ਇਹ ਗੱਲਾਂ ਕਰਦਾ ਦਾਵਾ ਕਰਦਾ ਵੀ ਗੁਰੂ ਕਰਾਮਾਤੀ ਹੈ, ਗੁਰੂ ਵਿਚ ਅਜਮਤਾ ਨੇ, ਗੁਰੂ ਕਰਾਮਾਤਾ ਦਾ ਮਾਲਕ ਹੈ, ਜੇ ਗੁਰੂ ਦੇ ਵਿਚ ਤੂੰ ਕਰਾਮਾਤ ਦੱਸਦਾ ਤੇ ਇਸ ਗੱਲ ਦੀ ਵੀ ਮੈਨੂੰ ਪ੍ਰਤੀਤ ਨਹੀਂ ਆਉਂਦੀ, ਇਸ ਗੱਲ ਦਾ ਮੈਨੂੰ ਯਕੀਨ ਨਹੀਂ ਆਉਂਦਾ, ਭਰੋਸਾ ਨਹੀਂ ਆਉਂਦਾ ਕਿ ਗੁਰੂ ਦੇ ਵਿਚ ਕਰਾਮਾਤ ਹੈ।
ਦਿੱਲੀ ਦਿਖੈ ਕੈਦ ਗੁਰ ਬਦੇ, ਮੈਂ ਤੁਰ ਕੇ ਚਿਰ ਕੈਦੀਓ ਛੱਡੇ।
ਵੇਖ ਜੇ ਕਰਾਮਾਤ ਹੀ ਹੁੰਦੀ ਇਹਨਾਂ ਦੇ ਵਿਚ, ਇਹਨਾਂ ਦੇ ਵੱਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਵਿਚ ਬਾਦਸ਼ਾਹ ਦੀ ਕੈਦ ਵਿਚ ਸਨ, ਤੇ ਬਾਦਸ਼ਾਹ ਦੀ ਕੈਦ ਦੇ ਵਿਚ ਉਹ ਰਹੇ, ਬਾਦਸ਼ਾਹ ਨੇ ਉਹਨਾਂ ਨੂੰ ਆਪਣੀ ਕੈਦ ਵਿਚੋਂ ਰਿਹਾ ਨਹੀਂ ਕੀਤਾ, ਆਪਣੀ ਕੈਦ ਵਿਚੋਂ ਨਹੀਂ ਛੱਡਿਆ।
ਕਰਦੇ ਰਹੋ ਬੇਅਦਬੀ ਕਨੀ,
ਬੜੀ ਭਾਰੀ ਬੇਅਦਬੀ ਕਰਦੇ ਰਹੇ, ਬੜਾ ਵੱਡਾ ਭਾਰੀ ਨਿਰਾਦਰ ਕਰਦੇ ਰਹੇ ਗੁਰੂ ਤੇਗ ਬਹਾਦਰ ਸਾਹਿਬ ਨੇ। ਵੇਖੋ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ, ਜੇ ਉਹ ਕਰਾਮਾਤੀ ਹੁੰਦੇ ਤੇ ਇੰਨੀਆਂ ਮੁਸ਼ਕਲਾਂ ਉਹਨਾਂ ਨੂੰ ਕਿਉਂ ਸਹਾਰਨੀਆਂ ਪੈਂਦੀਆਂ, ਉਹ ਆਪਣੀ ਅਜ਼ਮਤ ਵਿਖਾਉਂਦੇ, ਕਰਾਮਾਤ ਵਿਖਾ ਕੇ ਜਿਵੇਂ ਮਰਜ਼ੀ ਉਥੋਂ ਸੁਤੰਤਰ ਹੋ ਜਾਂਦੇ, ਪਰ ਬਾਦਸ਼ਾਹ ਦੀ ਕੈਦ ਵਿਚੋਂ ਰਿਹਾ ਨਹੀਂ ਹੋ ਸਕੇ। ਉਹਨਾਂ ਨੇ ਬਹੁਤ ਭਾਰੀ ਤਸੀਹੇ ਬੇਅਦਬੀਆਂ ਉਹਨਾਂ ਵੱਲੋਂ ਜਿਹੜੀਆਂ ਕੀਤੀਆਂ ਗਈਆਂ ਬਾਦਸ਼ਾਹ ਵੱਲੋਂ ਸਿਪਾਹੀਆਂ ਵੱਲੋਂ, ਉਹ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਰੀਰ ਤੇ ਸਹਿਣ ਕੀਤੀਆਂ।
ਤੈ ਕੀ ਬਾਤ ਸਕਲ ਹਮ ਸੁਣੀ,
ਉਥੋਂ ਦੀਆਂ ਸਾਰੀਆਂ ਗੱਲਾਂ ਉਹ ਮੈਂ ਚੰਗੀ ਤਰ੍ਹਾਂ ਸੁਣੀਆਂ ਨੇ, ਉਥੇ ਜੋ ਜੋ ਹੋਇਆ, ਜੋ ਜੋ ਵੱਡੇ ਗੁਰੂ ਜੀ ਨਾਲ ਬੀਤਿਆ, ਉਹ ਸਭ ਕੁਝ ਮੈਂ ਚੰਗੀ ਤਰ੍ਹਾਂ ਸੁਣਿਆ ਹੈ।
ਕਰਾਮਾਤ ਤੇ ਸਾਥ ਨਾ ਕਰੀ,
ਉਹਨਾਂ ਨੇ ਕਦੇ ਕੋਈ ਆਪਣੀ ਕਰਾਮਾਤ ਨਹੀਂ ਵਿਖਾਈ ਉਥੇ, ਜੇ ਉਹ ਕਰਾਮਾਤੀ ਹੁੰਦੇ ਤੇ ਉਥੇ ਆਪਣੀ ਕਰਾਮਾਤ ਵਿਖਾਉਂਦੇ, ਬਾਦਸ਼ਾਹ ਉਹਨਾਂ ਨੂੰ ਕਹਿੰਦਾ ਵੀ ਰਿਹਾ ਕਿ ਮੈਨੂੰ ਕਰਾਮਾਤ ਵਿਖਾਓ, ਪਰ ਉਥੇ ਉਹਨਾਂ ਨੇ ਆਪਣੀ ਕੋਈ ਅਜਮਤ ਕੋਈ ਕਰਾਮਾਤ ਪ੍ਰਗਟ ਨਹੀਂ ਕੀਤੀ।
ਸਰਬ ਅਵਗਿਆ ਨਿਜ ਪਰ ਜਰੀ,
ਉਹਨਾਂ ਨੇ ਸਾਰੀ ਅਵਗਿਆ ਆਪਣੇ ਸਰੀਰ ਤੇ ਚੱਲੀ, ਜਿਹੜੀ ਅਵਗਿਆ ਉਹਨਾਂ ਵੱਲੋਂ ਕੀਤੀ ਗਈ, ਬਾਦਸ਼ਾਹ ਵੱਲੋਂ ਕੀਤੀ ਗਈ, ਉਹ ਸਾਰੀ ਅਵਗਿਆ ਉਹਨਾਂ ਨੇ ਆਪਣੇ ਸਰੀਰ ਤੇ ਚੱਲੀ ਹੈ।
ਹੱਥ ਨਾ ਪਾਵਾਂ ਤਾਂ ਕੋ ਟੁੱਟਾ,
ਦੇਖੋ ਜੇ ਇੰਨੀ ਬੇਅਦਬੀ ਕੀਤੀ ਉਹਨਾਂ ਤੁਰਕਾਂ ਨੇ, ਕਿਸੇ ਦਾ ਹੱਥ ਨਹੀਂ ਟੁੱਟਿਆ, ਕਿਸੇ ਦਾ ਪੈਰ ਨਹੀਂ ਟੁੱਟਿਆ, ਜੇ ਏਡੇ ਹੀ ਅਜਮਤੀ ਹੁੰਦੇ ਤੇ ਜਿਹੜੇ ਉਹ ਬੇਅਦਬੀਆਂ ਕਰਨ ਵਾਲੇ ਸੀ ਉਹਨਾਂ ਦੇ ਹੱਥ ਪੈਰ ਟੁੱਟ ਜਾਂਦੇ, ਪਰ ਕਿਸੇ ਦਾ ਹੱਥ ਨਹੀਂ ਟੁੱਟਿਆ, ਕਿਸੇ ਦਾ ਪੈਰ ਨਹੀਂ ਟੁੱਟਿਆ। ਰਾਜੇ ਭੀਮ ਚੰਦ ਨੇ ਏਦਾਂ ਦੀ ਤਰਕ ਕੀਤੀ ਸਤਿਗੁਰਾਂ ਦੇ ਘਰ ਤੇ, ਕਹਿੰਦਾ ਮੈਂ ਨਹੀਂ ਮੰਨਦਾ ਵੀ ਉਹਨਾਂ ਦੇ ਘਰ ਚ ਕਰਾਮਾਤ ਹੈ, ਪਰ ਸਤਿਗੁਰੂ ਜੀ ਦਾ ਘਰ ਅਜਮਤਾ ਨਾਲ ਭਰਿਆ ਹੋਇਆ, ਇਹਦੇ ਚ ਕੋਈ ਦੋ ਰਾਏ ਨਹੀਂ। ਪਰ ਨੌਵੇਂ ਪਾਤਸ਼ਾਹ ਨੇ ਕਿਸੇ ਬਾਦਸ਼ਾਹ ਦੀ ਖੁਸ਼ਾਮਦ ਕਰਨ ਵਾਸਤੇ ਆਪਣੀ ਅਜਮਤ ਪ੍ਰਗਟ ਕਰਕੇ ਨਹੀਂ ਵਿਖਾਈ, ਉਹਦੇ ਵਾਸਤੇ ਆਪਣਾ ਸੀਸ ਦੇ ਦਿੱਤਾ ਪਰ ਆਪਣਾ ਸਿਰ ਨਹੀਂ ਤਿਆਗਿਆ। ਐਸੇ ਮਹਾਨ ਸਤਿਗੁਰਾਂ ਦੀ ਸ਼ਹਾਦਤ ਨੂੰ ਇਹ ਭੈੜੀ ਦ੍ਰਿਸ਼ਟੀ ਨਾਲ ਵੇਖ ਕੇ ਤਰਕ ਕਰ ਰਿਹਾ ਹੈ। ਕਹਿੰਦਾ ਜੀ ਜੇ ਉਹਨਾਂ ਵਿੱਚ ਅਜ਼ਮਤ ਹੁੰਦੀ ਤੇ ਜਿਹਨਾਂ ਨੇ ਉਹਨਾਂ ਦੀ ਬੇਅਦਬੀ ਕੀਤੀ ਹੈ ਉਹਨਾਂ ਦਾ ਕਿਸੇ ਦਾ ਨਾ ਹੱਥ ਟੁੱਟਿਆ ਨਾ ਪੈਰ ਟੁੱਟਿਆ
ਨਾ ਹੀ ਨਾ ਕਿਤੇ ਰਾਜ ਨਿਖੂਟਾ
ਨਾ ਹੀ ਉਹਨਾਂ ਦਾ ਕਿਤੋਂ ਰਾਜ ਨਸ਼ਟ ਹੋਇਆ ਪਰ ਭੀਮ ਚੰਦ ਨੂੰ ਇਹ ਨਹੀਂ ਪਤਾ ਕਿ ਨੌਵੇਂ ਪਾਤਸ਼ਾਹ ਦੇ ਸੀਸ ਤੇ ਚੱਲੀ ਹੋਈ ਤੇਗ ਦਰਅਸਲ ਔਰੰਗਜ਼ੇਬ ਬਾਦਸ਼ਾਹ ਦੇ ਰਾਗ ਦੀਆਂ ਜੜ੍ਹਾਂ ਤੇ ਚੱਲੀ ਹੈ ਉਹਦੇ ਜੜ੍ਹਾਂ ਬੜੀਆਂ ਡੂੰਘੀਆਂ ਸਨ ਉਹਨਾਂ ਨੂੰ ਪੁੱਟਣ ਵਾਸਤੇ ਕੁਝ ਤਾਂ ਸਮਾਂ ਲੱਗਣਾ ਸੀ ਉਹ ਤੇਗ ਨਹੀਂ ਚੱਲੀ ਦਰਅਸਲ ਰਾਜੇ ਦੀਆਂ ਔਰੰਗਜ਼ੇਬ ਦੀਆਂ ਜੜ੍ਹਾਂ ਪੁੱਟੀਆਂ ਗਈਆਂ ਸਨ ਪਰ ਭੀਮ ਚੰਦ ਨੂੰ ਹਾਲੇ ਉਹ ਨਜ਼ਰ ਨਹੀਂ ਆ ਰਿਹਾ ਕਹਿੰਦਾ ਜੀ ਉਹਨਾਂ ਦਾ ਰਾਜ ਵੀ ਕਿਤੋਂ ਨੀ ਨਿਖੁੱਟਿਆ ਨਾ ਹੀ ਉਹਨਾਂ ਦਾ ਕਿਤੋਂ ਰਾਜ ਭਾਗ ਪ੍ਰਸਤ ਹੋਇਆ
ਅਲਪ ਜਾਤ ਜੇ ਜਾਣਤ ਨਾਹੀ ਮਿਲੇ ਹਜ਼ਾਰੋਂ ਤਿਨਕੇ ਪਾਏ
ਗੁਰੂ ਜੀ ਕੋਲ ਕਿਹੜਾ ਕੋਈ ਚੰਗੀਆਂ ਜਾਤਾਂ ਦੇ ਲੋਕ ਨੇ ਜਿਹੜੀਆਂ ਛੋਟੀਆਂ ਜਾਤਾਂ ਦੇ ਲੋਕ ਨੇ ਨੀਵੀਆਂ ਜਾਤਾਂ ਦੇ ਲੋਕ ਨੇ ਅਲਪ ਬਰਾਦਰੀਆਂ ਦੇ ਲੋਕ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਜੀਵਨ ਕੀ ਹੁੰਦਾ ਹੈ ਉਹ ਸਾਰੇ ਹਜ਼ਾਰਾਂ ਦੀ ਗਿਣਤੀ ਵਿਚ ਮਿਲ ਕੇ ਉਹਨਾਂ ਕੋਲ ਜਾਂਦੇ ਹਨ
ਅਬਨਾਸ਼ੀ ਕੋ ਗੁਰ ਅਵਤਾਰੂ
ਉਰੋ ਜਾ ਕੇ ਕਹਿ ਦਿੰਦੇ ਨੇ ਜਿਹੜੇ ਉਹ ਹਜ਼ਾਰਾਂ ਦੀ ਗਿਣਤੀ ਚ ਨੀਵੀਆਂ ਬਰਾਦਰੀਆਂ ਦੇ ਨੀਵੀਆਂ ਜਾਤੀਆਂ ਦੇ ਲੋਕ ਨੇ ਉਹ ਜਾ ਕੇ ਕਹਿ ਦਿੰਦੇ ਨੇ ਜੀ ਇਹ ਤਾਂ ਅਬਨਾਸ਼ੀ ਦਾ ਅਵਤਾਰ ਨੇ ਗੁਰੂ ਜੀ ਤਾਂ ਪਰਮਾਤਮਾ ਦਾ ਅਵਤਾਰ ਨੇ ਏਦਾਂ ਉਹਨਾਂ ਨੂੰ ਅਵਤਾਰ ਬਣਾ ਦਿੰਦੇ ਨੇ
ਹੱਥ ਜੋੜ ਕਰ ਸਕਲੂ ਚਾਰੂ
ਔਰ ਹੱਥ ਜੋੜ ਕੇ ਉਹਨਾਂ ਦੇ ਚਰਨਾਂ ਵਿਚ ਜਾ ਕੇ ਬੇਨਤੀਆਂ ਕਰਦੇ ਹਨ
ਪੈਸਾ ਕੋਡੀ ਆਨ ਚੜਾਵਤ
ਔਰ ਗੁਰੂ ਦੇ ਚਰਨਾਂ ਵਿਚ ਆ ਕੇ ਕੋਈ ਪੈਸਾ ਚੜਾਉਂਦਾ ਕੋਈ ਕੌਡੀ ਚੜਾਉਂਦਾ ਹੈ
ਝੂਠੋ ਕਹਿ ਕੇ ਬਾਂਚਤ ਪਾਵਤ
ਝੂਠ ਹੀ ਕਹੀ ਜਾਂਦੇ ਨੇ ਆ ਕੇ ਜੀ ਇਥੋਂ ਮਨ ਬਾਂਚਤ ਫਲ ਮਿਲਦੇ ਨੇ ਇਹਦਾ ਝੂਠ ਹੀ ਕਹਿੰਦੇ ਨੇ ਪਰ ਖਾਲਸਾ ਜੀ ਜਿਸ ਦੇ ਅਨੁਭਵ ਵਿਚ ਆਇਆ ਹੋਵੇ ਉਹੀ ਜਾਣਦਾ ਕਿ ਅਸਲ ਖੇਡ ਕੀ ਹੈ ਹੁਣ ਜਿਸ ਦੇ ਅਨੁਭਵ ਦੇ ਵਿਚ ਜਦੋਂ ਕੋਈ ਚੀਜ਼ ਆਵੇ ਹੀ ਨਾ ਉਹਦੇ ਵਾਸਤੇ ਤਾਂ ਫਿਰ ਉਹ ਹੈ ਹੀ ਨਹੀਂ ਉਹ ਤਾਂ ਇਹੀ ਸਮਝਦਾ ਹੁਣ ਜਿਸ ਨੇ ਵਿਸ਼ਵ ਦੇ ਵਿਚ ਕਿੰਨਾ ਕੁਝ ਹੈ ਬ੍ਰਹਿਮੰਡ ਵਿਚ ਭਾਰਤ ਖੰਡ ਦੀ ਧਰਤੀ ਤੇ ਹੀ ਕਿੰਨਾ ਕੁਝ ਹੈ ਸਾਰੀਆਂ ਚੀਜ਼ਾਂ ਅਸੀਂ ਨਹੀਂ ਵੇਖੀਆਂ ਕਈ ਚੀਜ਼ਾਂ ਬਾਰੇ ਅਸੀਂ ਸੁਣਿਆ ਹੈ ਵੇਖੀਆਂ ਨਹੀਂ ਪਰ ਜਿਹੜੀਆਂ ਵੇਖੀਆਂ ਨਹੀਂ ਉਹ ਅਸੀਂ ਕਹੀਏ ਹੈ ਹੀ ਨਹੀਂ ਇਹ ਤਾਂ ਸਾਡੀ ਮੂਰਖਤਾ ਹੈ ਭੀਮ ਚੰਦ ਉਹੀ ਬਿਰਤੀ ਇਹਦੀ ਬਣੀ ਹੋਈ ਹੈ ਕਹਿੰਦਾ ਜੀ ਲੋਕ ਓਦਾਂ ਹੀ ਕਹੀ ਜਾਂਦੇ ਨੇ ਉਹਨਾਂ ਕੋਲ ਆ ਕੇ ਰੁਪਈਏ ਪੈਸੇ ਕੋਡੀਆਂ ਭੇਟ ਕਰਕੇ ਜੀ ਇਥੋਂ ਮਨ ਬਾਚਤ ਫਲ ਮਿਲਦੇ ਨੇ
ਜਾਤ ਗਵਾਰ ਲੁਬਾਣੇ ਬਣੀਏ
ਉਹਨਾਂ ਕੋਲ ਕਿਹੜੀਆਂ ਜਾਤਾਂ ਦੇ ਲੋਕ ਆਉਂਦੇ ਨੇ ਜਿਹੜੇ ਗਵਾਰ ਜੱਟ ਨੇ ਜਾਟ ਗਵਾਰ ਬਣੀਏ ਲੁਬਾਣੇ ਏਦਾਂ ਦੀਆਂ ਜਿਹੜੀਆਂ ਇਹ ਜਾਤੀਆਂ ਦੇ ਬਰਾਦਰੀਆਂ ਦੇ ਲੋਕ ਨੇ ਉਹਨਾਂ ਦੇ ਕੋਲ ਆਉਂਦੇ ਹਨ
ਸ਼ੀਵਰ ਆਦਿਕਾਂ ਲਗ ਬਣੀਏ
ਸ਼ੀਵਰ ਛੀਂਬੇ ਨਾਈ ਰਵਦਾਸੀਏ ਏਦਾਂ ਦੇ ਜਿਹੜੇ ਲੋਕ ਨੇ ਚਮਾਰ ਆਦਿਕ ਉਹ ਗੁਰੂ ਜੀ ਦੇ ਕੋਲ ਜਾਂਦੇ ਨੇ ਉਹਨਾਂ ਦੀ ਸ਼ਰਨ ਵਿਚ ਜਾਂਦੇ ਨੇ ਜਿਨ੍ਹਾਂ ਦੀ ਗਿਣਤੀ ਕਿੱਥੇ ਤੱਕ ਕਰੀਏ ਇਹ ਕਿਹੜੀਆਂ ਕਿਹੜੀਆਂ ਨੀਵੀਆਂ ਜਾਤੀਆਂ ਬਰਾਦਰੀਆਂ ਦੇ ਲੋਕ ਉਹਨਾਂ ਕੋਲ ਜਾਂਦੇ ਹਨ
ਮਿਲ ਕੇ ਗੁਰੂ ਗੁਰੂ ਸਭ ਕਹਿ
ਸਾਰੇ ਮਿਲ ਕੇ ਇਕੱਠੇ ਹੋ ਕੇ ਗੁਰੂ ਗੁਰੂ ਕਰਦੇ ਨੇ ਗੁਰੂ ਗੁਰੂ ਕਹਿੰਦੇ ਨੇ ਉਹ ਕਹਿੰਦੇ ਨੇ ਸਾਡੇ ਗੁਰੂ ਸਾਡੇ ਗੁਰੂ ਏਦਾਂ ਰਲ ਕੇ ਇਕੱਠੇ ਹੋ ਕੇ ਗੁਰੂ ਗੁਰੂ ਕਰਦੇ ਹਨ
ਪ੍ਰਤਿਮਾ ਕੀ ਪ੍ਰਭਤਾ ਨੇ ਲੈ
ਉਹਨਾਂ ਨੂੰ ਕੀ ਪਤਾ ਕਿ ਮੂਰਤੀਆਂ ਦੀ ਮਹਿਮਾ ਕੀ ਹੈ ਉਹਨਾਂ ਨੂੰ ਮੂਰਤੀਆਂ ਦੀ ਮਹਿਮਾ ਦਾ ਪਤਾ ਹੀ ਨਹੀਂ ਹੁਣ ਇਹ ਮੂਰਤੀ ਪੂਜਕ ਸੀ ਨਾ ਇਹਦੇ ਵਾਸਤੇ ਮੂਰਤੀਆਂ ਹੀ ਰੱਬ ਨੇ ਅਸਲ ਰੱਬ ਜਿਹੜਾ ਦਸਵੇਂ ਪਾਤਸ਼ਾਹ ਦੇ ਰੂਪ ਦੇ ਵਿਚ ਮਾਤ ਲੋਕ ਵਿਚ ਆਏ ਹੋਏ ਉਹ ਇਹਨੂੰ ਰੱਬ ਨਹੀਂ ਨਜ਼ਰ ਆਉਂਦੇ ਮੂਰਤੀਆਂ ਜਿਹੜੀਆਂ ਪੱਥਰ ਦੀਆਂ ਨੇ ਉਹ ਇਹਨੂੰ ਰੱਬ ਦਿਸਦੀਆਂ ਨੇ ਜਿਹੜੀਆਂ ਨਾ ਬੋਲਦੀਆਂ ਨੇ ਨਾ ਸੁਣਦੀਆਂ ਨੇ ਨਾ ਕੁਝ ਖਾਂਦੀਆਂ ਨੇ ਉਹ ਮੂਰਤੀਆਂ ਨੂੰ ਤਾਂ ਇਹ ਰੱਬ ਸਮਝਦਾ ਤੇ ਜਿਹੜਾ ਠਾਕੁਰ ਸਦਾ ਬੋਲਦਾ ਸਦਾ ਸੁਣਦਾ ਸਦਾ ਵੇਖਦਾ ਉਹ ਇਹਨੂੰ ਰੱਬ ਦੀ ਨਜ਼ਰ ਆ ਰਿਹਾ ਉਹ ਇਹਨੂੰ ਪਰਮਾਤਮਾ ਨਜ਼ਰ ਨਹੀਂ ਆ ਰਿਹਾ ਭੀਮ ਚੰਦ ਕਹਿੰਦਾ ਇਹਨਾਂ ਨੂੰ ਕੀ ਪਤਾ ਜਿਹੜੇ ਆ ਨੀਵੀਆਂ ਬਰਾਦਰੀਆਂ ਦੇ ਲੋਕ ਗੁਰੂ ਗੋਬਿੰਦ ਸਿੰਘ ਕੋਲ ਇਕੱਠੇ ਹੋਏ ਨੇ ਇਹ ਸਾਡੀਆਂ ਮੂਰਤੀਆਂ ਦੀ ਪੂਜਾ ਦੀ ਮਹਿਮਾ ਨੂੰ ਕੀ ਜਾਣਦੇ ਨੇ
ਹਮ ਤੋ ਰਾਜਪੂਤ ਬਣ ਗਿਆ ਤੇ
ਰਾਜਪੂਤ ਛੱਤਰੀ ਰਾਜੇ ਹਾਂ ਸਾਨੂੰ ਸਾਰਾ ਕੁਝ ਗਿਆਨ ਹੈ ਅਸੀਂ ਤਾਂ ਉੱਚੀਆਂ ਜਾਤਾਂ ਵਾਲੇ ਉੱਚੀਆਂ ਬਰਾਦਰੀਆਂ ਵਾਲੇ ਹਾਂ ਸਾਨੂੰ ਸਭ ਕੁਝ ਪਤਾ ਸਾਰਾ ਗਿਆਨ ਹੈ
ਸੁਣ ਬੇ ਕਥਾ ਪੁਰਾਣ ਨਰਾਤੇ
ਅਸੀਂ ਸਾਰੇ ਪੁਰਾਣਾਂ ਦੀਆਂ ਕਥਾ ਸੁਣੀਆਂ ਹੋਈਆਂ ਨੇ ਵੇਦਾਂ ਦੀਆਂ ਸ਼ਾਸਤਰਾਂ ਦੀਆਂ ਕਥਾਵਾਂ ਅਸੀਂ ਸੁਣੀਆਂ ਹੋਈਆਂ ਨੇ।
ਬੈਰਾਗੀ ਸੰਨਿਆਸੀ ਸਾਧੂ,
ਜਿੰਨੇ ਬੈਰਾਗੀ ਨੇ ਸੰਨਿਆਸੀ ਨੇ ਸਾਧੂ ਹਨ,
ਰੰਗੇ ਬਸਤਰਨ ਕੇ ਮਗਲਾਦੂ,
ਜਿਨ੍ਹਾਂ ਨੇ ਗੇਰੂ ਰੰਗ ਦੇ ਕੱਪੜੇ ਪਾਏ ਹੋਏ ਨੇ, ਵਸਤਰ ਧਾਰਨ ਕੀਤੇ ਹੋਏ ਨੇ, ਔਰ ਜਿਹੜੇ ਪ੍ਰਮਾਤਮਾ ਦੇ ਰਸਤੇ ਨੂੰ ਪ੍ਰਾਪਤ ਕਰਦੇ ਹਨ।
ਕੰਨ ਪਾਟੇ ਜੋਗੀ ਬ੍ਰਹਮਚਾਰੀ,
ਕੰਨ ਪਾਟੇ ਜੋਗੀ ਜਾਂ ਬ੍ਰਹਮਚਾਰੀ ਹਨ,
ਇਨ ਪੂਜਨ ਕੇ ਹਮੇ ਅਧਿਕਾਰੀ,
ਜਿਹੜੇ ਇਹੋ ਜਿਹੇ ਨੇ ਉਹਨਾਂ ਦੀ ਪੂਜਾ ਸਾਨੂੰ ਕਰਨੀ ਚਾਹੀਦੀ ਹੈ। ਇਹ ਤਾਂ ਗ੍ਰਿਸ਼ਟੀ ਗੁਰੂ ਨੇ, ਇਹਨਾਂ ਦੀ ਥੋੜੀ ਅਸੀਂ ਪੂਜਾ ਕਰਨੀ, ਸਾਨੂੰ ਤਾਂ ਪੂਜਾ ਸੰਨਿਆਸੀਆਂ ਦੀ ਕਰਨੀ ਚਾਹੀਦੀ ਹੈ। ਕੰਨ ਪਾਟੇ ਜੋਗੀ ਨੇ, ਬ੍ਰਹਮਚਾਰੀ ਨੇ, ਜਾਂ ਜਿਨ੍ਹਾਂ ਨੇ ਰੰਗੇ ਕੱਪੜੇ ਪਾਏ ਹੋਣ ਬੈਰਾਗੀ ਸੰਨਿਆਸੀ, ਉਹਨਾਂ ਦੀ ਸਾਨੂੰ ਪੂਜਾ ਕਰਨੀ ਚਾਹੀਦੀ, ਉਹਨਾਂ ਦੀ ਪੂਜਾ ਦਾ ਸਾਡਾ ਅਧਿਕਾਰ ਹੈ।
ਗ੍ਰਿਸ਼ਟੀ ਗੁਰੂ ਮਨਿੰਦ ਹਮਾਰੇ,
ਜਿਹੜਾ ਗ੍ਰਿਸ਼ਟੀ ਗੁਰੂ ਆ ਉਹ ਤਾਂ ਸਾਡੇ ਵਰਗਾ ਹੀ ਹੋਇਆ, ਅਸੀਂ ਵੀ ਗ੍ਰਿਸ਼ਟੀ ਆ, ਉਹ ਵੀ ਗ੍ਰਿਸ਼ਟੀ ਨੇ, ਕਿਉਂਕਿ ਇਹਨਾਂ ਦੀ ਦ੍ਰਿਸ਼ਟੀ ਵਿਚ ਗ੍ਰਿਸ਼ਟ ਮਾਰਗ ਜਿਹੜਾ ਸੀ ਉਹ ਬੜਾ ਨੀਵਾਂ ਮਾਰਗ ਸੀ। ਇਹ ਤਾਂ ਗੁਰੂ ਸਾਹਿਬ ਪਾਤਸ਼ਾਹ ਨੇ ਦੱਸਿਆ, ਭਾਈ ਇਹ ਗ੍ਰਿਸ਼ਟ ਧਰਮ ਸਾਰਿਆਂ ਚੋਂ ਸ੍ਰੇਸ਼ਟ ਹੈ, ਸਰਵੋਤਮ ਹੈ, ਔਰ ਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਆਪ ਇਸ ਗ੍ਰਿਸ਼ਟ ਧਰਮ ਨੂੰ ਅੰਗੀਕਾਰ ਕੀਤਾ ਕਿ ਕੇਵਲ ਸੰਨਿਆਸੀ ਮੁਕਤ ਨਹੀਂ ਹੋ ਸਕਦਾ, ਕੱਲਾ ਬੈਰਾਗੀ ਮੁਕਤ ਨਹੀਂ ਹੋ ਸਕਦਾ, ਗ੍ਰਿਸ਼ਟ ਆਸ਼ਰਮ ਵਿਚ ਰਹਿ ਕੇ ਵੀ ਪ੍ਰਮਾਤਮਾ ਦੀ ਭਗਤੀ ਕਰਕੇ ਜੀਵ ਮੁਕਤੀ ਨੂੰ ਪ੍ਰਾਪਤ ਹੋ ਸਕਦਾ, ਇਹ ਮਹਾਰਾਜ ਜੀ ਨੇ ਦੱਸਿਆ। ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਬਾਰੇ ਭੀਮ ਚੰਦ ਕਹਿ ਰਿਹਾ, ਕਹਿੰਦਾ ਜੀ ਇਹ ਤਾਂ ਗ੍ਰਿਸ਼ਟੀ ਗੁਰੂ ਨੇ, ਇਹ ਤਾਂ ਸਾਡੇ ਵਰਗੇ ਹੀ ਹੋਏ, ਅਸੀਂ ਵੀ ਗ੍ਰਿਸ਼ਟੀ ਆ, ਉਹ ਵੀ ਗ੍ਰਿਸ਼ਟੀ ਨੇ, ਫਿਰ ਉਹਨਾਂ ਦੀ ਪੂਜਾ ਕਾਹਦੀ ਕਰਨੀ ਹੋਈ।
ਰਾਜਪੂਤ ਪੁਨ ਜਾਤ ਉਦਾਰੇ,
ਫਿਰ ਸਾਡੀ ਰਾਜਪੂਤ ਜਾਤੀ ਆ, ਅਸੀਂ ਬੜੀ ਉੱਤਮ ਜਾਤੀ ਦੇ ਧਾਰਨੀ, ਛਤਰੀ ਵਰਣ ਦੇ ਧਾਰਨੀ ਹਾਂ,
ਕਿਉਂ ਪਾਉ ਲਮ ਲੈ ਜਾਏ,
ਕਿਵੇਂ ਜਾ ਕੇ ਉਹਨਾਂ ਦੇ ਪੈਰਾਂ ਨੂੰ ਮਲੀਏ, ਅਸੀਂ ਉਹਨਾਂ ਦੇ ਚਰਨ ਜਾ ਕੇ ਕਿਵੇਂ ਧੋਈਏ।
ਨੈ ਪ੍ਰਤੀਤ ਮਨ ਮੈਂ ਉਪਜਾਏ,
ਮੇਰੇ ਮਨ ਵਿਚ ਤਾਂ ਨਹੀਂ ਉਹਨਾਂ ਦੇ ਪ੍ਰਤੀ ਪ੍ਰਤੀਤ ਆਉਂਦੀ ਕਿ ਕਿਵੇਂ ਜਾ ਕੇ ਉਹਨਾਂ ਦੇ ਪੈਰਾਂ ਦੀ ਅਸੀਂ ਪੌਲ ਲਈਏ, ਉਹਨਾਂ ਦੇ ਚਰਨਾਂ ਨੂੰ ਧੋ ਕੇ ਉਹਨਾਂ ਦੇ ਚਰਨਾਂ ਦੀ ਪੌਲ ਅਸੀਂ ਕਿਵੇਂ ਪ੍ਰਾਪਤ ਕਰੀਏ, ਐਸਾ ਯਕੀਨ ਐਸੀ ਪ੍ਰਤੀਤ ਮੇਰੇ ਮਨ ਵਿਚ ਨਹੀਂ ਆਉਂਦੀ।
ਇਕ ਹੁਣ ਮੈਂ ਅਵਗਣ ਕਨੇ,
ਗੁਰੂ ਦੇ ਸਿੱਖ ਬਣਨ ਵਿਚ ਤਾਂ ਬੜੇ ਅਵਗਣ ਨੇ, ਮੈਂ ਇੰਨੇ ਅਵਗਣ ਧਾਰਨ ਨਹੀਂ ਕਰ ਸਕਦਾ।
ਕਰ ਵਿਚਾਰ ਹੀਰੇ ਨਿਜ ਮਨੇ,
ਮੈਂ ਵਿਚਾਰ ਕਰਕੇ ਆਪਣੇ ਮਨ ਵਿਚ ਵੇਖ ਲੈ ਕਿ ਉਹਨਾਂ ਦਾ ਸਿੱਖ ਬਣਿਆ ਬੜੇ ਭਾਰੀ ਅਵਗਣ ਨੇ, ਇਹ ਵਿਚਾਰ ਕਰਕੇ ਮੈਂ ਚੰਗੀ ਤਰ੍ਹਾਂ ਵੇਖ ਲਿਆ।
ਕਰ ਦਲ ਬਲ ਕੋ ਦੁਰਗ ਮੰਗਾਵੋ, ਨਾ ਤੁਰਪੁਰ ਆਨੰਦ ਛੁਟਕਾਵੋ,
ਮੈਂ ਉਹਨਾਂ ਕੋਲੋਂ ਹਾਥੀ ਮੰਗਾ ਸਕਦਾ, ਜੇ ਏਦਾਂ ਨਹੀਂ ਤੇ ਮੈਂ ਆਪਣੇ ਦਲ ਦੇ ਬਲ ਨਾਲ ਮੰਗਾ ਸਕਦਾ। ਮੈਂ ਫੌਜ ਦਾ ਮਾਲਕ ਹਾਂ, ਸਿਪਾਹੀਆਂ ਦਾ ਮਾਲਕ ਹਾਂ, ਕਿਲਿਆਂ ਦਾ ਮਾਲਕ ਹਾਂ, ਵੱਡੀਆਂ ਵੱਡੀਆਂ ਤੋਪਾਂ ਰਹਿਕਲੇ ਮੇਰੇ ਕੋਲ ਨੇ, ਮੈਂ ਆਪਣੇ ਬਲ ਨਾਲ ਉਹਨਾਂ ਕੋਲੋਂ ਹਾਥੀ ਮੰਗਾ ਸਕਦਾ, ਤੇ ਜੇ ਹਾਥੀ ਉਹਨਾਂ ਕੋਲੋਂ ਨਾ ਮੰਗਾ ਸਕਿਆ ਤੇ ਮੈਂ ਆਪਣੇ ਬਲ ਦੇ ਨਾਲ ਉਹਨਾਂ ਕੋਲੋਂ ਸ੍ਰੀ ਆਨੰਦਪੁਰ ਸਾਹਿਬ ਛੁਡਾ ਦਿਆਂਗਾ, ਉਹਨਾਂ ਨੂੰ ਮੇਰੇ ਹੀ ਰਿਆਸਤ ਵਿਚੋਂ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਪਏਗਾ।
ਉਸ ਹਜ਼ਰਤ ਬਿਗੜਿਓ ਇਨ ਸੰਗ,
ਇਧਰ ਕੱਲਾ ਮੈਂ ਨਹੀਂ ਵਿਗੜਿਆ, ਉਧਰ ਬਾਦਸ਼ਾਹ ਔਰੰਗਜ਼ੇਬ ਵੀ ਇਹਨਾਂ ਨਾਲ ਵਿਗੜਿਆ ਹੋਇਆ, ਔਰੰਗਜ਼ੇਬ ਵੀ ਇਹਨਾਂ ਦੇ ਬਰ ਖਿਲਾਫ਼ ਹੋਇਆ
ਹੋਇਆ,
ਤੇ ਜੇ ਇਹ ਅੜਨਗੇ ਤੇ ਬੜਾ ਵੱਡਾ ਭਾਰੀ ਜੰਗ ਹੋਵੇਗਾ, ਬੜਾ ਵੱਡਾ ਯੁੱਧ ਹੋਵੇਗਾ।
ਕਿਤ ਚੱਲ ਜਾਏ ਨਾ ਥਿਰ ਬੇਸਾਏ,
ਤੇ ਜੇ ਜੰਗ ਛਿੜ ਗਿਆ ਮੇਰੀ ਇਸ ਰਿਆਸਤ ਵਿਚੋਂ ਇਹ ਬਾਹਰ ਨਿਕਲ ਗਏ ਤੇ ਫਿਰ ਕਿੱਥੇ ਜਾਏਗਾ, ਕਿੱਥੇ ਜਾਣਗੇ, ਕਿਉਂਕਿ ਸਾਰੇ ਦੇਸ਼ ਵਿਚ ਔਰੰਗਜ਼ੇਬ ਦਾ ਰਾਜ ਹੈ, ਤੇ ਉਹ ਵੀ ਇਹਨਾਂ ਨਾਲ ਵਿਗੜਿਆ ਹੋਇਆ, ਉਹ ਵੀ ਇਹਨਾਂ ਨਾਲ ਵਿਗਾੜ ਕਰਦਾ। ਇਥੋਂ ਪਤਾ ਲੱਗਦਾ ਕਿ ਭੀਮ ਚੰਦ ਨੂੰ ਬਾਦਸ਼ਾਹ ਔਰੰਗਜ਼ੇਬ ਦੀ ਹੀ ਚੁੱਕ ਸੀ, ਉਹ ਹੀ ਬਾਰ ਬਾਰ ਕਹਿ ਰਿਹਾ ਸੀ ਗੁਰੂ ਸਾਹਿਬ ਜੀ ਨੂੰ ਆਪਣੇ ਦੇਸ਼ ਵਿਚੋਂ ਕੱਢ ਦੇ। ਤੋ ਭੀਮ ਚੰਦ ਕਹਿ ਰਿਹਾ ਵੀ ਉਧਰ ਬਾਦਸ਼ਾਹ ਇਹਨਾਂ ਨਾਲ ਵਿਗੜਿਆ ਹੋਇਆ, ਤੇ ਜੇ ਗੁਰੂ ਜੀ ਮੇਰੀ ਰਿਆਸਤ ਵਿਚੋਂ ਨਿਕਲ ਗਏ ਤੇ ਕਿੱਥੇ ਜਾ ਕੇ ਰਹਿਣਗੇ।
ਸਭ ਜਾਣੈ ਜਬ ਹੈ ਨਾ ਉਪਾਈ,
ਫਿਰ ਇਹਨਾਂ ਨੂੰ ਪਤਾ ਲੱਗੇਗਾ ਮੇਰੀ ਅਹਿਮੀਅਤ ਦਾ, ਮੇਰੀ ਮਹੱਤਤਾ ਦਾ, ਉਦਾਂ ਨੀ ਇਹਨਾਂ ਨੂੰ ਪਤਾ ਲੱਗਣਾ।
ਕਰੋ ਵਿਚਾਰ ਆਓ ਤੁਮ ਸਿਆਣੇ, ਵਸੈ ਜਾਏ ਤਬ ਕੌਣ ਸੁਥਾਨੇ,
ਫਿਰ ਇਹਨਾਂ ਨੂੰ ਪਤਾ ਲੱਗੇਗਾ ਜਦੋਂ ਇਹਨਾਂ ਕੋਲੋਂ ਕੋਈ ਉਪਾਅ ਹੀ ਹੋਵੇਗਾ। ਹੁਣ ਤੁਸੀਂ ਵਿਚਾਰ ਕਰੋ, ਤੁਸੀਂ ਸਾਰੇ ਸਿਆਣੇ ਹੋ, ਕਿ ਜੇ ਗੁਰੂ ਜੀ ਨੂੰ ਮੈਂ ਆਪਣੀ ਰਿਆਸਤ ਵਿਚੋਂ ਕੱਢ ਦਿੱਤਾ ਤੇ ਫਿਰ ਉਹ ਕਿਹੜੀ ਥਾਂ ਤੇ ਜਾ ਕੇ ਰਹਿਣਗੇ, ਕਿੱਥੇ ਜਾ ਕੇ ਨਿਵਾਸ ਕਰਨਗੇ?
ਗੁਰਤਾ ਗਰਭ ਨਵੀਨੀ ਬੈਤ,
ਹਾਲੇ ਉਹਨਾਂ ਨੇ ਨਵੀਂ ਨਵੀਂ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ, ਨਵੀਂ ਉਹਨਾਂ ਦੀ ਉਮਰ ਹੈ।
ਪੁਜਵਾਵਤ ਬ੍ਰਿੰਦਨ ਮੈਂ ਬੈਤ,
ਔਰ ਹਜ਼ਾਰਾਂ ਲੋਕਾਂ ਵਿਚ ਬਹਿ ਕੇ ਉਹ ਆਪਣੀ ਪੂਜਾ ਕਰਾਉਂਦੇ ਨੇ, ਕਿਉਂਕਿ ਨਵੀਂ ਉਮਰ ਹੈ ਤੇ ਨਵੀਂ ਨਵੀਂ ਗੁਰਤਾ ਉਹਨਾਂ ਨੂੰ ਮਿਲੀ ਹੈ। ਕਰਕੇ ਉਹ ਨਾ ਮੈਨੂੰ ਜਾਣਦੇ ਨੇ ਤੇ ਨਾ ਹੀ ਮੈਨੂੰ ਮੰਨਦੇ ਹਨ।
ਜਬ ਗਰ ਪਰੇ ਭਾਰ ਪੈ ਜਾਣਾ,
ਜਦੋਂ ਉਹਨਾਂ ਦੇ ਗਲੇ ਚ ਭਾਰ ਪਏਗਾ, ਵਜ਼ਨ ਪਏਗਾ, ਫਿਰ ਉਹਨਾਂ ਨੂੰ ਮੇਰੀ ਪਹਿਚਾਣ ਹੋਵੇਗੀ, ਫਿਰ ਮੇਰਾ ਉਹਨਾਂ ਨੂੰ ਬੋਧ ਹੋਵੇਗਾ।
ਜੀ ਅਬ ਦੁਰਦ ਪ੍ਰਸਾਦੀ ਦੇ ਹੈ,
ਹਾਂ ਹਾਲੇ ਵੀ ਕੁਝ ਨੀ ਵਿਗੜਿਆ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮੈਨੂੰ ਆਪਣਾ ਉਹ ਪ੍ਰਸ਼ਾਦੀ ਹਾਥੀ ਦੇ ਦੇਣ,
ਸਰਬ ਸੁਖ ਲੈ,
ਬੈਠੇ ਰਹਿਣ ਜਿੰਨਾ ਚਿਰ ਮਰਜ਼ੀ ਰਹੀ ਜਾਣ, ਆਨੰਦਪੁਰ ਸਾਹਿਬ ਸਾਰੇ ਸੁਖ ਸਹੂਲਤਾਂ ਪ੍ਰਾਪਤ ਕਰਕੇ ਬੈਠੇ ਰਹਿਣ।
ਭਉ ਕੁਟਵਾਰ ਅਬੈ ਤੂੰ ਜਾਹੋ, ਪੁਰ ਆਨੰਦ ਸ਼੍ਰੀ ਸਤਿਗੁਰ ਪਾਹੋ।
ਇਹਨੇ ਆਪਣੇ ਕੋਤਵਾਲ ਦੀ, ਜਿਹੜਾ ਇਹਦਾ ਸਭ ਤੋਂ ਵੱਡਾ ਕੋਤਵਾਲ ਸੀ, ਪਹਿਲਾਂ ਤਾਂ ਵਕੀਲ ਭੇਜਿਆ, ਹੁਣ ਕੋਤਵਾਲ ਨੂੰ ਭੇਜਿਆ, ਜਿਹੜਾ ਸਿਪਾਹੀਆਂ ਦਾ ਮੁਖੀਆ ਸੀ, ਕਿ ਜਾ ਕੇ ਆਪਣਾ ਰੋਹਬ ਪਾਵੇ ਗੁਰੂ ਸਾਹਿਬ ਤੇ, ਆਪਣਾ ਪ੍ਰਭਾਵ ਪਾਵੇ, ਕਿ ਗੁਰੂ ਸਾਹਿਬ ਨੂੰ ਡਰ ਦੇਣ ਵਾਸਤੇ ਕੋਤਵਾਲ ਦੀ ਇਹਨੇ ਡਿਊਟੀ ਲਾਈ। ਉਦੋਂ ਬੋਲਿਆ, ਕਹਿੰਦਾ ਇਹ ਕੋਤਵਾਲ ਤੂੰ ਜਾਣਾ ਕਰ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਆਨੰਦਪੁਰ ਸਾਹਿਬ।
ਜੋ ਮੈਂ ਕਹੀ ਸਕਲ ਸਮਝਾਵੋ,
ਜੋ ਮੈਂ ਕਹੀ ਹੈ ਇਹ ਸਾਰੀਆਂ ਗੱਲਾਂ ਗੁਰੂ ਜੀ ਨੂੰ ਜਾ ਕੇ ਮੇਰੇ ਵੱਲੋਂ ਸਮਝਾ ਦੇ।
ਬਿਨੈ ਭਨੋ ਬਲ ਅਦਕ ਜਨਾਵੋ,
ਜਾ ਕੇ ਬੇਨਤੀ ਵੀ ਕਰਨੀ ਹੈ, ਪਹਿਲਾਂ ਪਿਆਰ ਨਾਲ ਹੀ ਮਨਾਉਣ ਦਾ ਕੰਮ ਕਰਨਾ ਤੂੰ, ਨਾਲੇ ਬੇਨਤੀ ਵੀ ਮਨਾਉਣੀ ਆ, ਨਾਲੇ ਮੇਰਾ ਬਲ ਵੀ ਦੱਸੀ ਜਾਣਾ ਵੀ ਬਾਦਸ਼ਾਹ ਰਾਜਾ ਭੀਮ ਚੰਦ ਕੋਈ ਨਿਮਾਣਾ ਨਹੀਂ ਹੈ, ਉਹਦੇ ਚ ਵੀ ਬੜੀ ਤਾਕਤ ਹੈ, ਬੜਾ ਬਲਵਾਨ ਹੈ, ਮੇਰਾ ਬਲ ਵੀ ਉਹਨਾਂ ਨੂੰ ਜਣਾਣਾ ਹੈ।
ਮਤੰਗ ਰਾਜੇ ਅਬਲਾਖਾ,
ਔਰ ਉਹਨਾਂ ਨੂੰ ਜਾ ਕੇ ਕਹਿਣਾ ਕਿ ਰਾਜੇ ਭੀਮ ਚੰਦ ਦੀ ਅਬਲਾਖਾ ਹੈ ਕਿ ਉਹ ਮਤੰਗ ਹਾਥੀ ਪ੍ਰਸ਼ਾਦੀ ਮੈਨੂੰ ਦੇ ਦੇਣਾ।
ਉਹ ਸੰਦ ਜਿਸ ਤੇ ਰਸ ਰੱਖਾ,
ਤੂੰ ਗੁਰੂ ਸਾਹਿਬ ਨੂੰ ਕਹਿਣਾ ਕਿ ਉਹ ਰਾਜੇ ਭੀਮ ਚੰਦ ਨਾਲ ਸੰਧੀ ਰੱਖਣ, ਮਿਲਾਪ ਰੱਖਣ, ਜੇ ਪ੍ਰੇਮ ਰੱਖਣਗੇ ਤੇ ਪ੍ਰੇਮ ਬਣਿਆ ਰਹੇਗਾ,
ਨਹੀਂ ਤਾਂ ਗੁਰੂ ਕਨੇ ਮਕਈਏ,
ਨਹੀਂ ਤਾਂ ਮੇਰੇ ਵੱਲੋਂ ਗੁਰੂ ਜੀ ਨੂੰ ਕਹਿ ਦੇਣਾ,
ਭਏ ਵਿਰੋਧ ਨਾ ਕਬ ਸੁਖ ਲਈਏ,
ਕਹਿ ਦੇਣਾ ਹੈ ਕੋਤਵਾਲ ਤੂੰ ਇਹ ਗੱਲ ਕਹਿ ਦੇ ਗੁਰੂ ਜੀ ਨੂੰ ਕਿ ਜੇ ਤੁਸੀਂ ਗੁਰੂ ਜੀ ਰਾਜੇ ਭੀਮ ਚੰਦ ਨਾਲ ਵਿਰੋਧ ਕੀਤਾ ਤੇ ਤੁਹਾਨੂੰ ਕਿਤੇ ਸੁਖ ਨਹੀਂ ਲੱਭਣਾ, ਤੁਹਾਨੂੰ ਕਿਤੇ ਸੁਖ ਪ੍ਰਾਪਤ ਨਹੀਂ ਹੋਣਾ, ਸਾਰੇ ਦੇਸ਼ ਵਿਚ ਕਿਤੇ ਰਹਿਣ ਨੂੰ ਜਗ੍ਹਾ ਨਹੀਂ ਮਿਲਣੀ।
ਭਏ ਨਮਰ ਗਜ ਕਰੈ ਜੇ ਦੈਬੀ,
ਜੇ ਉਹ ਹਾਥੀ ਦੇਣ ਵਾਸਤੇ ਮੰਨ ਜਾਣ ਤੇ ਫਿਰ ਤੂੰ ਆਪਣਾ ਜ਼ੋਰ ਨਾ ਵਿਖਾਈ, ਫਿਰ ਉਹਨਾਂ ਅੱਗੇ ਨਿਮਰ ਬਣ ਕੇ ਰਹੇ।
ਇਹਨੇ ਸਹਿਤ ਹੀਲ ਕੀ ਜੈ ਲੈਬੀ,
ਹੋਰ ਬੇਨਤੀ ਸਹਿਤ ਉਹਨਾਂ ਦੇ ਕੋਲੋਂ ਹਾਥੀ ਲੈਣ ਦਾ ਯਤਨ ਕਰੇ,
ਨਾਹੀਂ ਤਾਂ ਦਲ ਬਲੈ ਸ਼ਰਜ ਮੇਰੋ,
ਜੇ ਉਹ ਹਾਥੀ ਦੇਣ ਨੂੰ ਨਾ ਮੰਨਣ ਫਿਰ ਆਪਣਾ ਜ਼ੋਰ ਵਿਖਾਈ, ਫਿਰ ਮੇਰੇ ਦਲ ਦਾ ਮੇਰੇ ਬਲ ਦਾ ਜ਼ੋਰ ਉਹ ਗੁਰੂ ਜੀ ਨੂੰ ਵਿਖਾਣ ਦਾ ਯਤਨ ਕਰੀ।
ਕਰੋ ਸੁਨਾਮਨ ਜਥਾ ਬਡੀਰੋ,
ਜਿਸ ਤਰ੍ਹਾਂ ਦਾ ਮੇਰਾ ਦਲ ਹੈ ਮੇਰਾ ਬਲ ਹੈ ਉਹ ਜਾ ਕੇ ਗੁਰੂ ਜੀ ਨੂੰ ਫਿਰ ਚੰਗੀ ਤਰ੍ਹਾਂ ਜਣਾ ਦੇ ਵਿਖਾ ਦੇ।
ਜੇ ਸਭ ਸੈਲਨ ਪਾਰ ਬਾਈਸ,
ਪਹਾੜਾਂ ਦੀਆਂ ਜਿਹੜੀਆਂ ਬਾਈ ਧਾਰ ਦੀਆਂ ਰਿਆਸਤਾਂ ਹਨ,
ਜਿਨ ਕੇ ਈਸ਼ਨ ਕੋ ਮੈਂ ਈਸ਼,
ਉਹਨਾਂ ਸਾਰੇ ਰਾਜਿਆਂ ਦਾ ਮੈਂ ਰਾਜਾ ਹਾਂ, ਜਿੰਨੇ ਬਾਈ ਧਾਰ ਦੀਆਂ ਰਿਆਸਤਾਂ ਨੇ ਪਹਾੜਾਂ ਦੀਆਂ, ਉਹਨਾਂ ਰਿਆਸਤਾਂ ਦੇ ਰਾਜਿਆਂ ਦਾ ਮੈਂ ਰਾਜਾ ਹਾਂ, ਉਹ ਸਾਰੇ ਰਾਜੇ ਮੇਰੀ ਆਨ ਮੰਨਦੇ ਨੇ, ਮੇਰੇ ਅਧੀਨ ਹਨ।
ਰਹਿ ਸਦਾ ਆਏ ਸੇ ਅਨਸਾਰੀ,
ਸਾਰੇ ਰਾਜੇ ਸਦਾ ਮੇਰੀ ਆਗਿਆ ਵਿਚ ਰਹਿੰਦੇ ਹਨ।
ਚਈਏ ਪਹੁੰਚ ਚਮੂ ਲੈ ਸਾਰੀ,
ਜੇ ਮੈਨੂੰ ਲੋੜ ਪੈ ਜਾਏ ਤੇ ਉਹ ਸਾਰੇ ਲੋੜ ਪੈਣ ਤੇ ਸਾਰੀ ਆਪਣੀ ਫੌਜ ਲੈ ਕੇ ਮੇਰੀ ਮਦਦ ਕਰਨ ਵਾਸਤੇ ਆ ਜਾਣਗੇ, ਜਿੰਨੇ ਪਹਾੜੀ ਰਿਆਸਤਾਂ ਦੇ ਰਾਜੇ ਨੇ ਉਹ ਸਾਰੇ ਮੇਰੀ ਮਦਦ ਕਰਨ ਵਾਸਤੇ ਸਹਾਇਤਾ ਲਈ ਆ ਜਾਣਗੇ।
ਸੁਣ ਕਰ ਭੀਮ ਚੰਦ ਕੇ ਬੈਨਾ, ਰਹਿਓ ਵਜ਼ੀਰ ਨੀਚ ਕਰ ਨੈਨਾ।
ਜਦੋਂ ਭੀਮ ਚੰਦ ਨੇ ਗੱਲਾਂ ਕਹੀਆਂ, ਜਿਹੜਾ ਵਜ਼ੀਰ ਸੀ ਨਾ ਜਿਹਨੇ ਨੂੰ ਸਮਤ ਦਿੱਤੀ ਸੀ ਕਿ ਰਾਜਾ ਤੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ, ਉਹਨੇ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ, ਉਹਨੇ ਵੇਖਿਆ ਕਿ ਭੀਮ ਚੰਦ ਦਾ ਵਿਨਾਸ਼ ਨੇੜੇ ਆ ਰਿਹਾ, ਇਸੇ ਕਰਕੇ ਉਹਨੇ ਏਦਾਂ ਦੀ ਖੋਟੀ ਮਤ ਧਾਰਨ ਕਰ ਲਈ। ਵਜ਼ੀਰ ਨੇ ਆਪਣੀਆਂ ਅੱਖਾਂ ਜਿਹੜੀਆਂ ਸਨ ਉਹ ਨੀਵੀਆਂ ਕਰ ਲਈਆਂ, ਉਹ ਨੀ ਮੁੜ ਕੇ ਬੋਲਿਆ।
ਅਪਰ ਮੁਸਾਹਿਬ ਸਭ ਸਨਮਾਨੇ,
ਬਾਕੀ ਜਿਹੜੇ ਮੁਸਾਹਿਬ ਬੈਠੇ ਸੀ ਭੀਮ ਚੰਦ ਦੇ, ਉਹਨਾਂ ਨੇ ਰਾਜੇ ਭੀਮ ਚੰਦ ਦੀਆਂ ਗੱਲਾਂ ਦਾ ਸਤਿਕਾਰ ਕੀਤਾ।
ਮਹਾਰਾਜ ਤੁਮ ਅਦਕ ਸਿਆਨੇ,
ਉਹ ਕਹਿਣ ਲੱਗੇ ਹਾਂ ਰਾਜਾ ਤੂੰ ਬੜਾ ਸਿਆਣਾ, ਤੂੰ ਬੜੀ ਬੁੱਧੀ ਵਾਲੀਆਂ ਗੱਲਾਂ ਕੀਤੀਆਂ। ਪਰ ਉਹ ਜਿਹੜਾ ਸਿਆਣਾ ਵਜ਼ੀਰ ਸੀ ਉਹਨੂੰ ਪਤਾ ਸੀ ਵੀ ਇਹ ਮਾੜੀ ਗੱਲ ਕਰ ਰਿਹਾ, ਖੋਟੀ ਮਤ ਦੇ ਨਾਲ ਇਹ ਗੱਲਾਂ ਕਰ ਰਿਹਾ। ਉਹ ਨੀ ਅੱਗੋਂ ਕੁਝ ਬੋਲਿਆ, ਉਹਨੇ ਅੱਖਾਂ ਨੀਵੀਆਂ ਕਰ
ਲਈਆਂ। ਰਾਵਰ ਕੇ ਦੇਸ਼,
ਪਰ ਬਾਕੀ ਦੇ ਜਿਹੜੇ ਮੁਸਾਹਿਬ ਸਨ ਉਹ ਕਹਿੰਦੇ ਭੀਮ ਚੰਦ ਤੋਂ ਬੜੀ ਵਧੀਆ ਗੱਲ ਕਹੀ ਹੈ, ਉਹਨਾਂ ਨੇ ਦੀ ਸਲਾਘਾ ਕੀਤੀ। ਕਹਿੰਦੇ ਰਾਜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇਰੇ ਦੇਸ਼ ਵਿਚ ਆ ਕੇ ਵਸ ਰਹੇ ਨੇ,
ਵਿਚਰਤ ਕਰਦੇ ਅਖੇਰ ਹਮੇਸ਼
ਤੇਰੇ ਦੇਸ਼ ਵਿਚ ਰਹਿ ਕੇ, ਤੇਰੀ ਰਿਆਸਤ ਵਿਚ ਰਹਿ ਕੇ ਉਹ ਵਿਚਰਦੇ ਨੇ, ਸ਼ਿਕਾਰ ਖੇਡਦੇ ਨੇ,
ਚਾਰੋਂ ਕੁੰਟਨ ਤੇ ਧਨ ਆਵੇ,
ਚਾਰਾਂ ਦਿਸ਼ਾਵਾਂ ਵੱਲੋਂ ਉਹਨਾਂ ਕੋਲ ਧਨ ਆਉਂਦਾ, ਹਜ਼ਾਰਾਂ ਦੀ ਗਿਣਤੀ ਚ ਲੋਕ ਲਿਆ ਕੇ ਉਹਨਾਂ ਨੂੰ ਪੈਸਾ ਮੱਥਾ ਟੇਕਦੇ ਨੇ,
ਨਾਨਾ ਵਸੇ ਉਪਾਇਨ ਲਿਆਵੇ,
ਨਾਨਾ ਪ੍ਰਕਾਰ ਦੀਆਂ ਵਸਤੂਆਂ ਤੇ ਪਿਟਾਵਾਂ ਲੈ ਕੇ ਆਉਂਦੇ ਹਨ।
ਕਹਾ ਪਯੋ ਗਜ ਜਾਚਿਓ ਏਕ,
ਕੀ ਹੋ ਗਿਆ ਹੇ ਰਾਜਾ ਭੀਮ ਚੰਦ, ਜੇ ਤੂੰ ਉਹਨਾਂ ਕੋਲੋਂ ਇੱਕ ਹਾਥੀ ਦੀ ਮੰਗ ਕਰ ਲਈ ਹੈ।
ਜੇ ਤੁਮੈਂ ਗੁਰ ਚਈਐ ਬਿਬੇਕ,
ਗੁਰੂ ਜੀ ਨੂੰ ਇਸ ਗੱਲ ਦੀ ਵਿਚਾਰ ਕਰਨੀ ਚਾਹੀਦੀ ਹੈ, ਔਰ ਵਿਚਾਰ ਕਰਕੇ ਉਹਨਾਂ ਨੂੰ ਹਾਥੀ ਤੈਨੂੰ ਦੇ ਦੇਣਾ ਚਾਹੀਦਾ ਹੈ।
ਅਲਪ ਵਸੇ ਤੋਂ ਬਾਅਦ ਵਡੇਰਾ,
ਛੋਟੀ ਜੀ ਵਸਤੂ ਵਾਸਤੇ ਉਹਨਾਂ ਨੂੰ ਏਡਾ ਵੱਡਾ ਝਗੜਾ ਨਹੀਂ ਕਰਨਾ ਚਾਹੀਦਾ, ਛੋਟੀ ਜੀ ਗੱਲ ਹੈ ਇਸ ਗੱਲ ਵਾਸਤੇ ਉਹਨਾਂ ਨੂੰ ਇੰਨਾ ਵੱਡਾ ਝਗੜਾ ਨਹੀਂ ਕਰਨਾ ਚਾਹੀਦਾ।
ਸੁਣੇ ਸਮੂਹ ਨਾ ਭਨੇ ਅਛੇਰਾ,
ਜਿਹੜਾ ਵੀ ਇਹ ਗੱਲ ਸੁਣੇਗਾ ਉਹ ਚੰਗਾ ਨਹੀਂ ਕਹੇਗਾ, ਉਹ ਇਹੀ ਕਹਿਣਗੇ ਕਿ ਗੁਰੂ ਜੀ ਨੂੰ ਭੀਮ ਚੰਦ ਦੀ ਗੱਲ ਮੰਨ ਲੈਣੀ ਚਾਹੀਦੀ ਸੀ, ਹਾਥੀ ਦੇ ਦੇਣਾ ਚਾਹੀਦਾ ਸੀ, ਏਦਾਂ ਹੀ ਸਾਰੇ ਕਹਿਣਗੇ।
ਸੁਣ ਕੁਟਵਾਰ ਜੋਰ ਕਰ ਕਹਿਓ, ਮੈਂ ਆਨੋ ਗਜ ਕੋ ਤੁਮ ਚਹਿਓ,
ਜਦੋਂ ਭੀਮ ਚੰਦ ਨੇ ਕੋਤਵਾਲ ਨੂੰ ਕਿਹਾ ਨਾ ਕਿ ਤੂੰ ਜਾ, ਤੇ ਕੋਤਵਾਲ ਨੇ ਅੱਗੋ ਹੱਥ ਜੋੜੇ ਤੇ ਹੱਥ ਜੋੜ ਕੇ ਕਹਿਣ ਲੱਗਾ ਰਾਜਨ ਮੈਂ ਜਾਂਦਾ ਹਾਂ ਗੁਰੂ ਜੀ ਦੇ ਕੋਲ ਤੇ ਜਾ ਕੇ ਉਹਨਾਂ ਕੋਲ ਹਾਥੀ ਲਿਆਉਂਦਾ ਹਾਂ।
ਭੀਮ ਚੰਦ ਕੋ ਬੰਧਨ ਕੀਨ,
ਕੋਤਵਾਲ ਨੇ ਗੱਲ ਕਹਿ ਕੇ ਰਾਜੇ ਭੀਮ ਚੰਦ ਨੂੰ ਮੱਥਾ ਟੇਕਿਆ।
ਨਿਕਸੀ ਪੋਰ ਚਲਨ ਚਿਤ ਦੀਨ,
ਔਰ ਚੱਲਣ ਵਾਸਤੇ ਤਿਆਰੀ ਕਰ ਲਈ ਤੇ ਰਾਜੇ ਭੀਮ ਚੰਦ ਦੇ ਦਰਵਾਜੇ ਚੋਂ ਬਾਹਰ ਨਿਕਲਿਆ।
ਸੁਰੰਗ ਮੰਗਾਏ ਅਰੋਡ ਸਿਦਾਰਾ,
ਆਪਣਾ ਘੋੜਾ ਮੰਗਵਾ ਕੇ ਕੋਤਵਾਲ ਘੋੜੇ ਤੇ ਸਵਾਰ ਹੋਇਆ, ਨਾਲ ਕੁਝ ਸਿਪਾਹੀ ਲਏ ਤੇ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਤੁਰ ਪਿਆ।
ਗ੍ਰਾਮ ਤੇ ਪੰਥੀ ਉਲੰਘੇ ਸਾਰਾ,
ਇਹਨੇ ਸਹਿਜੇ ਸਹਿਜੇ ਸਾਰਾ ਪੈਂਡਾ ਤੈਅ ਕੀਤਾ ਹੈ।
ਆਨ ਅਨੰਦਪੁਰ ਆਨੰਦ ਬਿਲੁਕਾ,
ਬਿਲਾਸਪੁਰ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਆਇਆ, ਆ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕੀਤੇ।
ਜੈ ਵਿਚਰਤ ਗੁਰ ਸਿਮਰਤ ਲੋਕਾ,
ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਦਾ ਸਿਮਰਨ ਕਰਨ ਵਾਲੇ ਭਜਨ ਕਰਨ ਵਾਲੇ ਲੋਕ ਵਿਚਰ ਰਹੇ ਨੇ, ਹਰ ਪਾਸੇ ਜਿੱਥੇ ਵੀ ਸਿੱਖ ਨਜ਼ਰ ਆਉਂਦੇ ਨੇ ਸਭ ਦੀ ਰਸਨਾ ਤੇ ਗੁਰੂ ਗੁਰੂ ਦਾ ਜਾਪ ਹੈ।
ਉਤਰਨ ਸਦਨ ਕੀਨ ਤਬ ਡੇਰਾ,
ਇਹਨੇ ਉਤਾਰਾ ਕੀਤਾ ਜਾ ਕੇ ਕੋਤਵਾਲ ਜਾ ਕੇ ਉਤਰਿਆ, ਆਨੰਦਪੁਰ ਸਾਹਿਬ ਚ ਆ ਕੇ ਡੇਰਾ ਕੀਤਾ।
ਹੋਏ ਸੁਚੇਤ ਭਲੇ ਤੇ ਸਬੀਰਾ,
ਸੁਚੇਤ ਹੋਇਆ ਸਾਵਧਾਨ ਹੋਇਆ ਭਲੀ ਪ੍ਰਕਾਰ ਨਾਲ,
ਪਾਣੀ ਤੇ ਪਗ ਪਾਨ ਪਖਾਰੇ,
ਪਾਣੀ ਮੰਗਾਇਆ ਜਲ ਪਾਣੀ ਮੰਗਾ ਕੇ ਆਪਣੇ ਹੱਥ ਪੈਰ ਧੋਏ ਹਨ।
ਸੂਖਮ ਬਸਤਰ ਪੈਰ ਤਨ ਸਾਰੇ,
ਔਰ ਸੂਖਮ ਧਾਗੇ ਦੇ ਬਣੇ ਹੋਏ ਕੱਪੜੇ ਬਸਤਰ ਇਹਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਜਬ ਗੁਰ ਕੋ ਲਾਗੇ ਉਹ ਦਰਬਾਰਾ, ਸੁਣ ਕੇ ਸੁਧ ਕੁਟਵਾਰ ਪਧਾਰਾ,
ਜਦੋਂ ਇਹਨੂੰ ਪਤਾ ਲੱਗਾ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਦਰਬਾਰ ਸਜ ਗਿਆ, ਉਸ ਵਕਤ ਇਹ ਖਬਰ ਸੁਣ ਕੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਦਰਬਾਰ ਵਿਚ ਗਿਆ ਹੈ।
ਪਹੁੰਚ ਪੁਰ ਪਰ ਕੀਨ ਬਤਾਵਨ,
ਸਤਿਗੁਰਾਂ ਦੇ ਦਰਬਾਰ ਦੇ ਬਾਹਰ ਕੋਤਵਾਲ ਪਹਿਰੇਦਾਰ ਖੜਿਆ ਸੀ ਜਿਹਨੂੰ ਦਵਾਰਪਾਲ ਕਹਿੰਦੇ ਨੇ, ਉਥੇ ਆਇਆ ਕੋਤਵਾਲ ਦਵਾਰਪਾਲ ਕੋਲ ਆ ਕੇ ਨੇ ਆਪਣੇ ਆਉਣ ਦੀ ਖਬਰ ਦਿੱਤੀ।
ਮਮ ਸੁਧ ਅੰਤਰ ਕਰੋ ਜਨਾਵਨ,
ਇਹਨੇ ਬੇਨਤੀ ਕੀਤੀ ਕਿ ਜਾਓ ਮੇਰੇ ਵੱਲੋਂ ਗੁਰੂ ਸਾਹਿਬ ਨੂੰ ਅੰਦਰ ਜਾ ਕੇ ਬੇਨਤੀ ਕਰੋ ਕਿ ਰਾਜੇ ਭੀਮ ਚੰਦ ਦਾ ਭੇਜਿਆ ਹੋਇਆ ਕੋਤਵਾਲ ਆਇਆ ਹੈ।
ਦਵਾਰਪਾਲ ਚੱਲ ਕੇ ਤਤਕਾਲਾ ਅਰਜ ਗੁਜ਼ਾਰੀ ਨਿਕਟ ਕਿਰਪਾਲਾ।
ਦੁਆਰਪਾਲ ਅੰਦਰ ਗਿਆ, ਗੁਰੂ ਕਲਗੀਧਰ ਨੂੰ ਜਾ ਕੇ ਨਮਸਕਾਰ ਕਰਕੇ ਉਹਨੇ ਬੇਨਤੀ ਕੀਤੀ, ਆਖਿਆ ਗਰੀਬ ਨਵਾਜ ਸਾਹਿਬ ਜੀ, ਰਾਜੇ ਭੀਮ ਚੰਦ ਦਾ ਭੇਜਿਆ ਹੋਇਆ ਕੋਤਵਾਲ ਬਾਹਰ ਦਰਵਾਜੇ ਤੇ ਆਇਆ ਖੜਾ, ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ।
ਪ੍ਰਭ ਜੀ ਮੈਂ ਪਾਲਕ ਕੋਤਵਾਲ, ਦਰਸ ਰਾਮ ਰੋਚੈ ਵਿਸਾਲ।
ਹੇ ਪ੍ਰਭੂ ਜੀ, ਰਾਜੇ ਭੀਮ ਚੰਦ ਦਾ ਭੇਜਿਆ ਹੋਇਆ ਕੋਤਵਾਲ ਹੈ, ਔਰ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ। ਦਰਸ਼ਨ ਕਰਨ ਦੀ ਇੱਛਾ ਉਹਦੇ ਮਨ ਵਿਚ ਬਾਹਰ ਦਰਵਾਜੇ ਤੇ ਖੜਾ ਹੈ।
ਹੁਕਮ ਕੀਨ ਆਵਨ ਦਿਓ ਤਾਹੇ।
ਸਤਿਗੁਰੂ ਜੀ ਨੇ ਆਗਿਆ ਕੀਤੀ ਆਉਣ ਦੇ ਉਹਨੂੰ ਦਰਬਾਰ ਵਿਚ। ਮਹਾਰਾਜ ਜੀ ਨੇ ਆਪਣੇ ਦਰਬਾਰ ਵਿਚ ਆਉਣ ਦੀ ਆਗਿਆ ਕੀਤੀ ਹੈ।
ਅੰਤਰ ਪ੍ਰਵਿਸ਼ਿਓ ਪਹੁੰਚੇ ਉਪਾਏ।
ਇਹ ਸਤਿਗੁਰੂ ਜੀ ਦੀ ਆਗਿਆ ਪ੍ਰਾਪਤ ਕਰਕੇ ਕੋਤਵਾਲ ਮਹਾਰਾਜ ਜੀ ਦੇ ਦੀਵਾਨ ਵਿਚ ਪਹੁੰਚਿਆ, ਸਭਾ ਵਿਚ ਆਇਆ ਹੈ।
ਪਾਇਨ ਪਾਤੀ ਪਾਇਨ ਧਰਕੈ।
ਕੁਝ ਭੇਟਾਵਾਂ ਲਿਆਇਆ ਸੀ ਸਤਿਗੁਰਾਂ ਦੇ ਚਰਨਾਂ ਵਿਚ, ਇਹਨੇ ਭੇਟ ਕੀਤੀਆਂ ਹਨ।
ਬੰਦੇ ਅਬ ਬੰਧਨ ਕਰਕੇ,
ਹੱਥ ਜੋੜ ਕੇ ਬੜੇ ਅਦਬ ਨਾਲ ਬੜੇ ਸਤਕਾਰ ਨਾਲ ਕੋਤਵਾਲ ਨੇ ਮਹਾਰਾਜ ਜੀ ਨੂੰ ਵੰਦਨਾ ਕੀਤੀ ਹੈ।
ਇਸ ਪਾਏ ਬੈਠ ਕਰ ਗਏ ਹੋ,
ਔਰ ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਮਹਾਰਾਜ ਜੀ ਦੇ ਕੋਲ ਬੈਠ ਗਿਆ।
ਨ੍ਰਿਪ ਕੀ ਨਮੋ ਕਰਤ ਬੁਨ ਭਇਓ।
ਇਹਨੇ ਰਾਜੇ ਭੀਮ ਚੰਦ ਵੱਲੋਂ ਵੀ ਮੱਥਾ ਟੇਕਿਆ, ਮਹਾਰਾਜ ਰਾਜੇ ਨੇ ਵੀ ਤੁਹਾਨੂੰ ਨਮਸਕਾਰ ਭੇਜੀ ਹੈ।
ਸ਼ੀ ਕਲਗੀ ਤਰ ਬਾਤ ਉਚਰਿਓ, ਕਹੋ ਰਾਜੇ ਭੇਜਨ ਕਰਿਓ।
ਮਹਾਰਾਜ ਜੀ ਕੋਤਵਾਲ ਨੂੰ ਬੋਲੇ ਤੇ ਕਹਿਣ ਲੱਗੇ, ਹਾਂ ਜੀ ਕੋਤਵਾਲ ਜੀ ਦੱਸੋ ਕਿਵੇਂ ਆਉਣਾ ਕੀਤਾ। ਰਾਜੇ ਭੀਮ ਚੰਦ ਨੇ ਕੀ ਮਨ ਵਿਚ ਸੋਚ ਕੇ ਤੁਹਾਨੂੰ ਸਾਡੇ ਕੋਲ ਭੇਜਿਆ ਹੈ।
ਜਾਨ ਕਹਾ ਅਫਰਿਓ ਹੰਕਾਰੀ।
ਮਹਾਰਾਜ ਜੀ ਜਾਣੀ ਜਾਣਦੇ ਸਨ ਕਿ ਰਾਜਾ ਭੀਮ ਚੰਦ ਆਪਣੇ ਹੰਕਾਰ ਵਿਚ ਆਫਰਿਆ ਹੋਇਆ। ਇਸ ਵੇਲੇ ਉਹਦੇ ਮਨ ਵਿਚ ਆਪਣੇ ਰਾਜ ਭਾਗ ਦਾ ਹੰਕਾਰ ਹੈ।
ਕਪਟ ਕਠੋਰ ਕੁਟਲਤਾ ਧਾਰੀ।
ਜਾਣਦੇ ਸਨ ਕਿ ਭੀਮ ਚੰਦ ਨੇ ਬੜੀ ਕਪਟਤਾਈ ਕਠੋਰਤਾਈ ਤੇ ਕੁਟਲਤਾ ਆਪਣੇ ਅੰਦਰ ਧਾਰਨ ਕੀਤੀ ਹੋਈ ਹੈ।
ਸੁਨ ਕੁਤਵਾਰ ਪਨੀ ਮੁਖ ਬਾਨੇ, ਅਗਰ ਆਪ ਕੇ ਬਿਨ ਹੈ ਬਖਾਨੇ।
ਸੁਣ ਕੇ ਕੁਤਵਾਲ ਬੋਲਿਆ, ਕਹਿਣ ਲੱਗਾ, ਗੁਰੂ ਜੀ ਰਾਜੇ ਭੀਮ ਚੰਦ ਨੇ ਆਪ ਜੀ ਨੂੰ ਬੇਨਤੀ ਕਰਕੇ ਭੇਜਿਆ, ਮੈਂ ਉਹਦੀ ਬੇਨਤੀ ਆਪ ਜੀ ਦੇ ਕੋਲ ਲੈ ਕੇ ਆਇਆ ਹਾਂ।
ਸਰਲ ਤੁਮ ਪੰਥ ਪਲੇਰਾ।
ਮਹਾਰਾਜ ਤੁਹਾਡਾ ਜਿਹੜਾ ਰਸਤਾ ਹੈ ਨਾ, ਉਹ ਬੜਾ ਸਰਲ ਹੈ, ਸਿੱਧਾ ਮਾਰਗ ਹੈ ਗੁਰਮਤ ਦਾ, ਇਹਦੇ ਚ ਕਿਸੇ ਪ੍ਰਕਾਰ ਦਾ ਕੋਈ ਵਾਲ ਛਲ ਕਪਟ ਨਹੀਂ ਹੈ।
ਜਿਸ ਕੋ ਉਚਰਤ ਸਾਂਝ ਸਵੇਰਾ।
ਮਹਾਰਾਜ ਭੀਮ ਚੰਦ ਹਰ ਵੇਲੇ ਤੁਹਾਡਾ ਜਸ ਕਰਦਾ। ਕੋਤਵਾਲ ਨੇ ਆਪਣੇ ਵੱਲੋਂ ਤਾਂ ਗੱਲ ਬਣਾਉਣੀ ਸੀ, ਕਹਿਣ ਲੱਗਾ, ਜੀ ਰਾਜਾ ਭੀਮ ਚੰਦ ਹਰ ਵੇਲੇ ਸਵੇਰੇ ਸ਼ਾਮ ਤੁਹਾਡੀ ਹੀ ਗੱਲ ਕਰਦਾ, ਉਹ ਤੁਹਾਡਾ ਹੀ ਜਸ ਕਰਦਾ।
ਰਾਵਰ ਕੋ ਪਾਵਨ ਲਖ ਪਾਵਨ।
ਉਹ ਤੁਹਾਡੇ ਪਵਿੱਤਰ ਚਰਨਾਂ ਨੂੰ ਪਵਿੱਤਰ ਜਾਣਦਾ। ਉਹ ਕਹਿੰਦਾ ਕਿ ਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ ਕਿ ਉਹਨਾਂ ਨੇ ਮੇਰੀ ਰਿਆਸਤ ਵਿਚ ਆਪਣੇ ਚਰਨ ਪਾਏ ਹਨ।
ਚਾਹਤ ਹਿਰਦੇ ਸਾਂਝ ਕੋ ਪਾਵਨ।
ਔਰ ਉਹ ਤੁਹਾਡੇ ਪਵਿੱਤਰ ਚਰਨਾਂ ਦੇ ਨਾਲ ਭੀਮ ਚੰਦ ਸਾਂਝ ਪਾਉਣਾ ਚਾਹੁੰਦਾ, ਉਹ ਤੁਹਾਡੇ ਚਰਨਾਂ ਨਾਲ ਸਾਂਝ ਪਾਉਣਾ ਚਾਹੁੰਦਾ ਹੈ।
ਮਨ ਪਰਿਓ ਅਬ ਕਾਰਜ ਅਬ ਐਸੀ।
ਮਹਾਰਾਜ ਹੁਣ ਰਾਜੇ ਭੀਮ ਚੰਦ ਨੂੰ ਐਸਾ ਕੰਮ ਆਣ ਬਣਿਆ, ਐਸਾ ਕੰਮ ਆ ਪਿਆ ਹੈ।
ਪੱਠਿਓ ਵਕੀਲ ਗਯੋ ਕਹਿ ਜੈਸੀ।
ਮਹਾਰਾਜ ਤੁਹਾਡੇ ਕੋਲ ਪਹਿਲਾਂ ਭੀਮ ਚੰਦ ਨੇ ਆਪਣਾ ਵਕੀਲ ਵੀ ਭੇਜਿਆ ਸੀ, ਔਰ ਉਹ ਵਕੀਲ ਤੁਹਾਨੂੰ ਕਹਿ ਕੇ ਵੀ ਗਿਆ, ਤੁਹਾਨੂੰ ਬੇਨਤੀ ਵੀ ਕਰਕੇ ਗਿਆ।
ਸਗੀਆਂ ਕੋ ਲਾਗੀ ਅਬ ਆਵੇ।
ਭੀਮ ਚੰਦ ਦੇ ਲੜਕੇ ਦੀ ਸਗਾਈ ਹੋਣ ਵਾਲੀ ਹੈ। ਰਾਜੇ ਫਤਿਹ ਸ਼ਾਹ ਦੇ ਭੇਜੇ ਹੋਏ ਜਿਹੜੇ ਲਾਗੀ ਨੇ, ਉਹਨਾਂ ਨੇ ਸ਼ਗਨ ਲੈ ਕੇ ਆਉਣਾ ਹੈ।
ਅਜਾਇਬ ਵਸਤੂ ਦਿਖਾਵੇ।
ਭੀਮ ਚੰਦ ਚਾਹੁੰਦਾ ਉਹਨਾਂ ਨੂੰ ਅਜਾਇਬ ਵਸਤੂਆਂ ਵਿਖਾਉਣੀਆਂ, ਜਿਹੜੀਆਂ ਵਸਤੂਆਂ ਹੈਰਾਨ ਕਰ ਦੇਣ, ਇਹੋ ਜਿਹੀਆਂ ਕੀਮਤੀ ਤੇ ਦੁਰਲਭ ਵਸਤੂਆਂ ਰਾਜਾ ਭੀਮ ਚੰਦ ਉਹਨਾਂ ਲਾਗੀਆਂ ਨੂੰ ਵਿਖਾ ਕੇ ਉਹਨਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਹੈ।
ਗੁਰ ਕਰ ਬਿਨਾ ਪਰ ਥਲ ਨਾਈ।
ਇਹ ਗੁਰੂ ਜੀ ਤੁਹਾਨੂੰ ਵੀ ਪਤਾ ਹੈ ਕਿ ਇਹੋ ਜਿਹੀਆਂ ਦੁਰਲਭ ਤੇ ਕੀਮਤੀ ਵਸਤੂਆਂ ਤੁਹਾਡੇ ਘਰ ਤੋਂ ਬਿਨਾਂ ਕਿਸੇ ਹੋਰ ਥਾਂ ਤੇ ਨਹੀਂ। ਜਿਹੜੀਆਂ ਉਹ ਦੁਰਲਭ ਤੇ ਨਾਯਾਬ ਵਸਤੂਆਂ ਨੇ ਉਹ ਤੁਹਾਡੇ ਘਰ ਦੇ ਵਿਚ ਨੇ, ਤੁਹਾਡੇ ਘਰ ਤੋਂ ਬਿਨਾਂ ਉਹ ਵਸਤੂਆਂ ਹੋਰ ਕਿਤੇ ਨਹੀਂ।
ਬਾਰ ਬਾਰੀਆਂ ਤੇ ਪਟ ਪਾਈ
ਕਰਕੇ ਬਾਰ ਬਾਰ ਉਹ ਤੁਹਾਡੇ ਕੋਲ ਭੇਜ ਰਿਹਾ, ਹੋਰ ਉਹਦੀ ਕੋਈ ਕਾਂਖਾ ਨਹੀਂ, ਮਨਸਾ ਨਹੀਂ ਹੈ, ਬਸ ਉਹ ਵਿਖਾਣਾ ਚਾਹੁੰਦਾ ਉਹਨਾਂ ਲਾਗੀਆਂ। ਇਸ ਕਰਕੇ ਰਾਜਾ ਭੀਮ ਚੰਦ ਬਾਰ ਬਾਰ ਸਾਨੂੰ ਤੁਹਾਡੇ ਕੋਲ ਭੇਜ ਰਿਹਾ।
ਬਨੇ ਆਪ ਕੋ ਵੀ ਅਬ ਐਸੇ ਰਾਜੇ ਸੰਗ ਰਹਿ ਰਸ ਜੈਸੇ।
ਗੁਰੂ ਜੀ ਤੁਹਾਨੂੰ ਵੀ ਹੁਣ ਇਸੇ ਤਰ੍ਹਾਂ ਹੀ ਬਣ ਆਉਂਦਾ ਹੈ, ਤੁਹਾਨੂੰ ਉਹਦੀ ਗੱਲ ਮੰਨ ਲੈਣੀ ਚਾਹੀਦੀ ਹੈ, ਕਿਉਂਕਿ ਜੇ ਤੁਸੀਂ ਮੰਨ ਲਓਗੇ ਤੇ ਤੁਹਾਡੀ ਰਾਜੇ ਭੀਮ ਚੰਦ ਨਾਲ ਸਾਂਝ ਬਣੀ ਰਹੇਗੀ, ਰਾਜੇ ਭੀਮ ਚੰਦ ਨਾਲ ਤੁਹਾਡਾ ਰਸ ਬਣਿਆ ਰਹੇਗਾ।
ਜੇ ਬਾਈ ਸਤਾਰ ਕੇ ਈਚ ਸਭ ਕੇ ਸੀਸਨ ਪਰ ਆਧੀਚ।
ਰਾਜਾ ਭੀਮ ਚੰਦ ਕੋਈ ਛੋਟਾ ਰਾਜਾ ਨਹੀਂ ਹੈ, 22 ਧਾਰ ਦੀਆਂ ਰਿਆਸਤਾਂ ਦੇ ਰਾਜੇ ਰਾਜੇ ਭੀਮ ਚੰਦ ਦੀ ਆਨ ਮੰਨਦੇ ਨੇ, ਉਹਦੀ ਸ਼ਰਨ ਵਿਚ ਨੇ, ਔਰ ਭੀਮ ਚੰਦ ਉਹਨਾਂ ਸਾਰੇ ਰਾਜਿਆਂ ਦਾ ਰਾਜਾ ਹੈ।
ਪਰਬਤਪਤੀ ਸੰਸਰ ਨੇ ਕੋਈ,
ਪਰਬਤਪਤੀ ਰਾਜੇ ਭੀਮ ਚੰਦ ਦੇ ਬਰਾਬਰ ਇਸ ਵੇਲੇ ਕੋਈ ਦੂਜਾ ਰਾਜਾ ਨਹੀਂ ਹੈ।
ਮੰਗਲ ਰੀਤ ਤੇ ਦੀਰਘ ਸੋਈ,
ਸਾਰੀਆਂ ਰੀਤੀਆਂ ਕਰਕੇ ਰਾਜਾ ਭੀਮ ਚੰਦ ਵੱਡਾ ਹੈ, ਬਲੀ ਹੈ,
ਉਚਿਤ ਆਪ ਕੇ ਰਾਸੀ ਰੱਖਣ।
ਇਸ ਕਰਕੇ ਗੁਰੂ ਜੀ ਤੁਹਾਨੂੰ ਵੀ ਚਾਹੀਦਾ ਕਿ ਤੁਸੀਂ ਰਾਜੇ ਭੀਮ ਚੰਦ ਨਾਲ ਮਿਲਵਰਤਨ ਹੀ ਰੱਖੋ, ਉਹਨਾਂ ਨਾਲ ਸਾਂਝ ਹੀ ਪਾ ਕੇ ਰੱਖੋ।
ਗੁਰੂ ਸਭ ਹੀ ਕੀ ਅਭਿਲਾਖਣ,
ਸਾਰਿਆਂ ਦੀ ਅਭਿਲਾਖਾ ਤੁਸੀਂ ਪੂਰੀਆਂ ਕਰਦੇ ਹੋ ਤੇ ਰਾਜੇ ਭੀਮ ਚੰਦ ਦੀ ਜਿਹੜੀ ਅਭਿਲਾਖ ਹੈ ਉਹ ਵੀ ਤੁਸੀਂ ਪੂਰੀ ਕਰਦੇ ਹੋ।
ਦੋਵੇਂ ਦਿਸ਼ ਸੰਧ ਰਹਿ ਸ਼ੁਭ ਬਾਤੀ,
ਦੋਵਾਂ ਪਾਸਿਓਂ ਸੰਧੀ ਰਵੇ, ਉਧਰੋਂ ਭੀਮ ਚੰਦ ਵੱਲੋਂ, ਇਧਰੋਂ ਤੁਹਾਡੇ ਵੱਲੋਂ, ਤੇ ਮਹਾਰਾਜ ਇਹ ਚੰਗੀ ਗੱਲ ਹੈ, ਵਧੀਆ ਗੱਲ ਹੈ ਕਿ ਦੋਹਾਂ ਵੱਲੋਂ ਦੋਹਾਂ ਪਾਸਿਓਂ ਪਿਆਰ ਬਣਿਆ ਰਹੇ।
ਡਰੈ ਜੇ ਸਗਰੇ ਬਿੰਦ ਅਰਾਤੀ,
ਮਹਾਰਾਜ ਜੀ ਜੇ ਤੁਸੀਂ ਮਿਲ ਕੇ ਰਹੋਗੇ ਤੇ ਬਾਕੀ ਦੇ ਜਿੰਨੇ ਦੁਸ਼ਮਣ ਨੇ ਉਹ ਵੀ ਤੁਹਾਡੇ ਤੋਂ ਡਰਨਗੇ, ਬਾਕੀ ਦੇ ਦੁਸ਼ਮਣ ਵੀ ਤੁਹਾਡੇ ਤੋਂ ਡਰ ਕੇ ਰਹਿਣਗੇ, ਭੈ ਭੀਤ ਹੋ ਕੇ ਰਹਿਣਗੇ।
ਕਾਰਜ ਪਰੈ ਪਰਸ ਪਰ ਕਮੇ,
ਤੁਸੀਂ ਵੀ ਉਹਦੀ ਰਿਆਸਤ ਵਿਚ ਰਹਿੰਦੇ ਹੋ, ਭੀਮ ਚੰਦ ਵੀ ਤੁਹਾਡੇ ਨੇੜੇ ਰਹਿੰਦਾ, ਤੇ ਮਹਾਰਾਜ ਤੁਹਾਡਾ ਆਪਸ ਵਿਚ ਇਕ ਦੂਜੇ ਨਾਲ ਕਦੇ ਵੀ ਕੋਈ ਕੰਮ ਪੈ ਸਕਦਾ, ਜੇ ਅੱਜ ਭੀਮ ਚੰਦ ਨੂੰ ਤੁਹਾਡੀ ਲੋੜ ਹੈ, ਹੋ ਸਕਦਾ ਆਉਣ ਵਾਲੇ ਸਮੇਂ ਚ ਤੁਹਾਨੂੰ ਉਹਦੀ ਲੋੜ ਪੈ ਜਾਏ, ਆਪਸ ਵਿਚ ਤੁਹਾਨੂੰ ਇਕ ਦੂਜੇ ਨਾਲ ਕਦੇ ਵੀ ਕੰਮ ਪੈ ਸਕਦਾ।
ਸੋ ਸੁਖੇ ਨੀ ਤਛਿਨ ਬਨੇ,
ਮਹਾਰਾਜ ਜੇ ਤੁਸੀਂ ਮਿਲ ਕੇ ਰਹੋਗੇ ਤੇ ਤੁਹਾਡੇ ਦੋਵਾਂ ਦੇ ਕੰਮ ਤਤਛਿਨ ਸੁਖੈਨ ਹੀ ਬਣ ਜਾਣਗੇ।
ਇਹ ਸਭ ਰਾਵਰ ਕੇ ਬਸ ਹੈ,
ਕਰਕੇ ਮਹਾਰਾਜ ਜੀ ਹੁਣ ਇਹ ਸਭ ਕੁਝ ਤੁਹਾਡੇ ਵਸ ਹੈ, ਸਭ ਕੁਝ ਤੁਹਾਡੇ ਅਖਤਿਆਰ ਹੈ, ਤੁਹਾਡੇ ਅਧੀਨ ਹੈ।
ਰਾਖਣ ਰਸ ਨਾ ਤਾਂ ਬੇਰਸ ਰਹਿ,
ਮਹਾਰਾਜ ਹੁਣ ਇਹ ਤੁਹਾਡੇ ਹੱਥ ਵਿਚ ਹੈ, ਜੇ ਤੁਸੀਂ ਰਸ ਰੱਖਣਾ ਚਾਹੁੰਦੇ ਹੋ, ਪ੍ਰੇਮ ਰੱਖਣਾ ਚਾਹੁੰਦੇ ਹੋ ਤਾਂ ਪ੍ਰੇਮ ਰਹਿ ਸਕਦਾ, ਨਹੀਂ ਤਾਂ ਬੇਰਸੀ ਤਾਂ ਬਣੀ ਬਣੀ। ਜੇ ਪ੍ਰੇਮ ਰੱਖਣਾ ਚਾਹੁੰਦੇ ਹੋ ਭੀਮ ਚੰਦ ਨਾਲ ਤਾਂ ਤੁਸੀਂ ਰੱਖਣਾ, ਤੇ ਜੇ ਪ੍ਰੇਮ ਨਹੀਂ ਰੱਖਣਾ ਤੇ ਮਹਾਰਾਜ ਬੇਰ ਅਸੀਂ ਤਾਂ ਫਿਰ ਤੁਹਾਡੇ ਨਾਲ ਭੀਮ ਚੰਦ ਦੀ ਬਣੀ ਬਣਾਈ ਹੈ।
ਕਹਾ ਬਾਤ ਇਹ ਵੱਡੀ ਨਾ ਕੋਈ,
ਮਹਾਰਾਜ ਇਹ ਕੋਈ ਏਡੀ ਵੱਡੀ ਗੱਲ ਨੀ, ਕਿੱਡੀ ਕੁ ਵੱਡੀ ਗੱਲ, ਇੱਕ ਹਾਥੀ ਮੰਗ ਰਿਹਾ, ਤੁਹਾਡੇ ਕੋਲ ਤਾਂ ਕਈ ਹਾਥੀ ਖੜੇ ਨੇ, ਇੱਕ ਹਾਥੀ ਜੇ ਭੀਮ ਚੰਦ ਤੁਹਾਡੇ ਕੋਲੋਂ ਮੰਗ ਰਿਹਾ ਤਾਂ ਮਹਾਰਾਜ ਇਹ ਕੋਈ ਏਡੀ ਵੱਡੀ ਗੱਲ ਨਹੀਂ।
ਯਾਚੀ ਦਿਓ ਲਿਓ ਨਿਜ ਸੋਈ,
ਮਹਾਰਾਜ ਉਹ ਮੰਗ ਰਿਹਾ, ਤੁਸੀਂ ਉਹਦੀ ਮੰਗੀ ਹੋਈ ਵਸਤੂ ਆਪ ਕਿਰਪਾ ਕਰਕੇ ਦੇ ਦਿਓ। ਮੰਗਣ ਦਾ ਤਾਂ ਕੋਈ ਹਰਜ ਨਹੀਂ, ਮੰਗ ਹੀ ਰਿਹਾ, ਤੁਹਾਡੇ ਕੋਲੋਂ ਖੋਹ ਤਾਂ ਨਹੀਂ ਰਿਹਾ, ਮਹਾਰਾਜ ਉਹ ਮੰਗ ਹੀ ਰਿਹਾ, ਉਹਦੀ ਮੰਗ ਪੂਰੀ ਕਰ ਦਿਓ।
ਭੀਮ ਚੰਦ ਸੈਲਿੰਦਰ ਬਿਲੰਦ ਤੁਮਰੀ ਕਾਜ ਸੁਧਾਰ ਬ੍ਰਿੰਦ,
ਮਹਾਰਾਜ ਭੀਮ ਚੰਦ ਬੜਾ ਵੱਡਾ ਤੇ ਬਲੀ ਰਾਜਾ ਹੈ, ਉਹ ਤੁਹਾਡੇ ਆਉਣ ਵਾਲੇ ਸਮੇਂ ਚ ਕਈ ਕੰਮ ਸੁਧਾਰ ਸਕਦਾ, ਤੁਹਾਡੇ ਕਈ ਕੰਮ ਸਿੱਧ ਕਰ ਸਕਦਾ, ਬਣਾ ਸਕਦਾ।
ਸੈਨਾ ਕਨੀ ਸਮੀਪ ਜਿਸੀ ਕੇ,
ਭੀਮ ਚੰਦ ਦੇ ਕੋਲ ਬੜੀ ਵੱਡੀ ਗਿਣਤੀ ਚ ਸੈਨਾ, ਉਹਦੇ ਕੋਲ ਬੜੀਆਂ ਵੱਡੀਆਂ ਫੌਜਾਂ ਹਨ।
ਸੈਲ ਦੇਸ਼ ਅਨੁਸਾਰ ਤੁਸੀਂ ਕੇ,
ਬੜੇ ਪਹਾੜਾਂ ਦੀਆਂ ਰਿਆਸਤਾਂ ਦੇ ਦੇਸ਼ ਉਹਨਾਂ ਦੇ ਅਧੀਨ ਹਨ।
ਬੜੋ ਪ੍ਰਤਾਪ ਹੈ ਸੂਰਜ ਭਾਰੋ,
ਬੜਾ ਵੱਡਾ ਪ੍ਰਤਾਪ ਹੈ, ਬੜਾ ਵੱਡਾ ਐਸ਼ਵਰਜ ਹੈ ਰਾਜੇ ਭੀਮ ਚੰਦ ਦਾ।
ਹੈ ਵਾਕ ਤੇ ਕਰੇ ਨਾ ਟਾਲੋ,
ਉਹਦੇ ਕਹੇ ਹੋਏ ਵਾਕਾਂ ਨੂੰ ਤੁਸੀਂ ਨਾ ਟਾਲੋ, ਕਿਉਂਕਿ ਉਹਦੀ ਕਹੀ ਗੱਲ ਕੋਈ ਨਹੀਂ ਮੋੜਦਾ, ਜਿੰਨੇ ਪਹਾੜੀ ਰਾਜੇ ਨੇ ਸਾਰੇ ਉਹਦੇ ਗੱਲ ਦਾ ਸਤਿਕਾਰ ਕਰਦੇ ਨੇ, ਉਹਦੇ ਕਹੇ ਹੋਏ ਬੋਲ ਦਾ ਸਨਮਾਨ ਕਰਦੇ ਨੇ।
ਬਸ ਸਮੀਪੀ ਦੋਇ ਨਕੀਰਾ,
ਤੇ ਮਹਾਰਾਜ ਤੁਹਾਡਾ ਨੇੜੇ ਵਾਸ ਹੈ, ਉਹ ਵੀ ਤੁਹਾਡੇ ਨੇੜੇ ਰਹਿੰਦਾ, ਬਿਲਾਸਪੁਰ ਇਥੋਂ ਕੋਈ ਜ਼ਿਆਦਾ ਦੂਰ ਨਹੀਂ ਹੈ, ਤੁਸੀਂ ਉਹਦੇ ਨੇੜੇ ਰਹਿੰਦੇ ਹੋ।
ਅੰਧ ਕਰੇ ਸੁਖ ਸਭਨ ਬਡੇਰਾ,
ਜੇ ਤੁਸੀਂ ਆਪਸ ਵਿਚ ਮਿਲ ਕੇ ਰਹੋਗੇ, ਸੰਧੀ ਕਰਕੇ ਰੱਖੋਗੇ, ਤੇ ਸਾਰਿਆਂ ਨੂੰ ਸੁਖ ਮਿਲੇਗਾ, ਸੁਖ ਪ੍ਰਾਪਤ ਹੋਵੇਗਾ।
ਯਾ ਤੇ ਮੈਂ ਰਾਵਰ ਠਿਗ ਭੇਜਾ, ਕਯੋ ਸੰਦੇਸਾ ਅਸ ਅਬ ਲੈ ਜਾ।
ਇਸ ਕਰਕੇ ਮੈਨੂੰ ਰਾਜੇ ਭੀਮ ਚੰਦ ਨੇ ਤੁਹਾਡੇ ਕੋਲ ਭੇਜਿਆ ਇਹ ਸੁਨੇਹਾ ਦੇ ਕੇ, ਜੋ ਸੁਨੇਹਾ ਮਹਾਰਾਜ ਮੈਂ ਆਪ ਜੀ ਨੂੰ ਦੇ ਦਿੱਤਾ ਹੈ। ਹੁਣ ਅੱਗੋਂ ਆਪ ਜੀ ਦੀ ਮਰਜ਼ੀ ਹੈ ਕਿ ਤੁਸੀਂ ਭੀਮ ਚੰਦ ਨਾਲ ਰਸ ਰੱਖਣਾ ਜਾਂ ਬੇਰਸੀ ਦੀ ਬਿਰਤੀ ਬਣਾਉਣੀ ਹੈ, ਉਹ ਹੁਣ ਤੁਹਾਡੀ ਮਰਜ਼ੀ ਹੈ। ਕਲਗੀਧਰ ਪਾਤਸ਼ਾਹ ਨੇ ਕੁਤਵਾਲ ਨੂੰ ਜੋ ਜਵਾਬ ਦਿੱਤਾ, ਇਹ ਕੁਤਵਾਲ ਸੁਣ ਕੇ ਮਹਾਰਾਜ ਜੀ ਦੇ ਬਚਨ ਵਾਪਸ ਰਾਜੇ ਭੀਮ ਚੰਦ ਕੋਲ ਆਇਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।